ਨਾਮ ਕਲੀ ਮਹੱਲਾ ਪੰਜਵਾ ਮੁਕਤੇ ਪੜਤਾ ਟੀਕਾ ਸਹਿਤ
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਬੇਨਤੀ ਬੇਨਤ ਕਿਰਪਾ ਨਾਲ ਦਇਆ ਨਾਲ ਰਹਿਮਤ ਅਤੇ ਬਖਸ਼ਿਸ਼ ਨਾਲ ਆਪਾਂ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦੁਆਰਾ ਗੁਰਮਤਿ ਵਿਚਾਰਾਂ ਕਰਕੇ ਲਾਭ ਪ੍ਰਾਪਤ ਕਰ ਰਹੇ ਹਾਂ। ਅਜੇ ਵੀ ਪਹਿਲਾਂ ਵਾਂਗ ਹੀ ਸੰਗਤ ਰੂਪ ਵਿੱਚ ਇਕੱਤਰ ਹੋ ਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦੁਆਰਾ ਗੁਰਮਤਿ ਵਿਚਾਰਾਂ ਕਰਕੇ ਸਰਵਣ ਕਰਕੇ ਲਾਭ ਲੈਣ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਹਾਜ਼ਰੀਆਂ ਭਰ ਰਹੇ ਹਾਂ। ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਚਰਨ ਛਰਨ ਜਿਹੜੇ ਵਿੱਚ ਜੁੜ ਬੈਠੇ ਹਾਂ ਹੁਣੇ ਹੁਣੇ ਗੁਰਬਾਣੀ ਦੁਆਰਾ ਗੁਰਮਤਿ ਵਿਚਾਰ ਕਰਨ ਲਈ ਇੱਕ ਸ਼ਬਦ ਗੁਰਬਾਣੀ ਦਾ ਆਪਾਂ ਸੁਣਿਆ ਹੈ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਹਾਰਵੇਂ ਤੋਂ ਉਚਾਰਨ ਹੋਇਆ ਹੋਇਆ ਹੈ। ਜਿੰਨੇ ਵੀ ਸ਼ਬਦ ਹੈ ਉਹ ਸਾਰੇ ਕਿਸੇ ਨਾ ਕਿਸੇ ਪ੍ਰਥਾਏ ਹੈ ਕਿਸੇ ਦੇ ਸਬੱਬ ਕਰਕੇ ਉਚਾਰਨ ਹੋਏ ਹੋਏ ਹਨ, ਕਿਉਂਕਿ ਜਿਹੜੇ ਮਹਾਨ ਪੁਰਖ ਹੁੰਦੇ ਹਨ ਉਹਨਾਂ ਦਾ ਜਿਹੜਾ ਕਹਿਣਾ ਸੁਣਨਾ ਹੁੰਦਾ ਹੈ ਉਹ ਕਿਸੇ ਇਕੱਲੇ ਨਹੀਂ ਹੁੰਦਾ ਹੈ, ਜਿਹੜੇ ਕੁਝ ਹੋਰ ਹੁੰਦੇ ਉਹਨਾਂ ਦੇ ਪੰਡਤ ਪੂਜਣ ਵਾਲੇ ਸ਼ਰਧਾ ਵਾਲੇ ਸਿੱਖ ਸੇਵਕ ਉਹਨਾਂ ਦੇ ਵੀ ਉਹ ਸਾਰਿਆਂ ਲਈ ਸਾਂਝਾ ਹੀ ਹੁੰਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਪਾਣੀ ਦੁਆਰਾ ਵੀ ਇਹ ਕਿਹਾ ਹੈ ਪਰਸਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਕਿ ਕਿਸੇ ਦੇ ਪਰਥਾ ਕਰਕੇ ਕਿਸੇ ਦੇ ਸਬੱਬ ਕਰਕੇ ਕਿਸੇ ਦੇ ਕਾਰਨ ਕਰਕੇ ਜਿਹੜੇ ਮਹਾਂਪੁਰਖ ਹੈ ਵੱਡੇ ਪੁਰਖ ਹੈ ਜਿੱਦਾਂ ਸਾਡੇ ਵਰਗੇ ਮਾਤਰ ਤੋਂ ਮਾਤਰ ਇੱਕ ਹੈ ਵੱਡੇ ਪੁਰਖ ਕਹਿੰਦੇ ਜਿਹਨਾਂ ਨੇ ਵੱਡੇ ਪੁਰਖ ਦੀ ਪ੍ਰਾਪਤੀ ਕੀਤੀ ਹੈ ਜਿਹੜਾ ਵੱਡਾ ਪੁਰਖ ਅਕਾਲ ਪੁਰਖ ਹੈ ਉਹਨੂੰ ਜਿਹਨਾਂ ਨੇ ਪ੍ਰਾਪਤ ਕਰ ਲਿਆ ਉਹ ਮਹਾਂਪੁਰਖ ਬਣ ਜਾਂਦੇ ਨੇ। ਕੋਈ ਦੇ ਸਮੇਂ ਤੋਂ ਭਾਵੇਂ ਆਪੇ ਆਪ ਵੀ ਨਵੀਆਂ ਸੋਏ ਬਣ ਜਾਂਦੇ ਹਮਰੋ ਭਰਤਾ ਵਡੋ ਵੇਖੀ ਆਪੇ ਸੰਤ ਘਾਵ ਹੈ ਕੋ ਕਹੇ ਨਾ ਕਹੇ ਆਪੇ ਕਹਿੰਦੇ ਅਸੀਂ ਸੰਤ ਹਾਂ ਜੀ। ਪਰ ਜਾਣੀਏ ਗੁਰੂ ਮਹਾਰਾਜ ਦੇ ਸਿਧਾਂਤਾਂ ਅਨੁਸਾਰ ਇਹ ਐਸੇ ਜਿਹੜੇ ਉਹ ਵੱਡਾ ਸਾਹਿਬ ਮਾਲਕ ਹੈ ਵੱਡਾ ਪੁਰਖ ਹੈ ਉਹਦੇ ਨਾਲ ਜੁੜੇ ਰਹਿਣ ਵਾਲੇ ਹੈ ਉਹਨਾਂ ਨੂੰ ਮਹਾਂਪੁਰਖ ਕਹਿ ਦਿੱਤਾ ਹੈ। ਜਦੋਂ ਵੀ ਕੋਈ ਕਿਸੇ ਦੇ ਸਬੱਬ ਕਰਕੇ ਸਿੱਖਿਆ ਦਾ ਵਚਨ ਸਿੱਖਿਆ ਦਾ ਇਹ ਲਫ਼ਜ਼ ਕਹਿੰਦੇ ਨੇ ਕਹਿੰਦੇ ਉਹ ਜਿਹੜੇ ਸਬੱਬ ਕਰਕੇ ਕਹਿੰਦੇ ਉਸ ਇਕੱਲੇ ਵੀ ਨਹੀਂ ਹੁੰਦੇ ਹੈ ਜਿਹੜੇ ਹੋਰ ਕਿਉਂ ਬੈਠੇ ਹੁੰਦੇ ਨੇ ਹੋਰ ਕੀ ਆ ਜਿੰਨੇ ਸਾਰੇ ਸੰਸਾਰ ਦੇ ਲੋਕ ਹੈ ਕਹਿੰਦੇ ਸਭ ਲਈ ਉਹ ਸਾਂਝੇ ਹੁੰਦੇ ਉਹਨਾਂ ਦੇ ਲਫ਼ਜ਼ ਐਸੇ ਹੁੰਦੇ ਹੈ ਵੀ ਉਹ ਰਹਿੰਦੀ ਦੁਨੀਆ ਤੱਕ ਹੀ ਉਹ ਸਿੱਖਿਆਦਾਇਕ ਹੁੰਦੇ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਜਪਬਾਣੀ ਵਿੱਚ ਲਫ਼ਜ਼ ਕਹੇ ਹੋਏ ਹੈ ਇਹ ਚਾਹੁੰਦੇ ਵੀ ਇਕੱਲੇ ਸਿੱਧਾ ਨਾਥਾਂ ਥਾਈ ਸੀ ਸਬੱਬ ਜ਼ਰੂਰ ਬਣੇ ਉਹਨਾਂ ਦੇ ਕਾਰਨ ਕਰਕੇ ਗੁਰੂ ਮਹਾਰਾਜ ਨੇ ਜਪਬਾਣੀ ਉਚਾਰਨ ਕੀਤੀ ਹੈ ਸਾਰੀ ਪੌੜੀਆਂ ਇਹ ਤਾਂ ਨਹੀਂ ਵੀ ਉਹ ਸਭ ਨਾਲ ਸੀ ਵੀ ਹੋ ਜਾਣਗੀ ਸਾਡਾ ਗੁਰਸਿੱਖਾਂ ਦਾ ਉਹਦੇ ਨਾਲ ਕੀ ਸੰਬੰਧ ਦੇਖ ਲਓ ਜੀ ਹੁੰਦਾ ਫਿਰ ਅਸੀਂ ਸਿੱਖ ਨਾ ਕਿਤੇ ਜਪਜੀ ਬਾਣੀ ਪੜ੍ਹਦੇ ਕਹਿਣ ਲੱਗੇ ਤਾਂ ਸਿੱਧਾ ਨਾਥਾ ਪਰਤਾ ਵਿਚਾਰੀ ਹੈ ਹੋਈ ਸਮਝਣ ਦੀ ਕਿਉਂਕਿ ਸਾਂਝੀ ਸਗਲ ਜਹਾਨ ਹੈ ਸਾਰੇ ਸੰਸਾਰ ਲਈ ਉਹਨਾਂ ਦੀ ਸਿੱਖਿਆ ਦੇ ਵਚਨ ਸਾਂਝੇ ਹੁੰਦੇ ਸਭ ਲਈ ਇੱਕੋ ਜਿਹੇ ਹੁੰਦੇ ਹਨ ਤੇ ਇਸ ਤਰ੍ਹਾਂ ਜਿੰਨੇ ਵੀ ਗੁਰਬਾਣੀ ਵਿੱਚ ਸ਼ਬਦ ਆਏ ਹੈ ਭਗਤਾਂ ਦੇ ਆਏ ਹੈ ਜਾਂ ਗੁਰੂ ਮਹਾਰਾਜ ਦੀ ਰਚਨਾ ਤੋਂ ਉਚਾਰਨ ਹੋਏ ਹੈ ਉਹ ਕਿਸੇ ਦੇ ਸਬੰਧ ਕਰਕੇ ਉਚਾਰਨ ਹੋਏ ਹੋਏ ਹਨ ਇਹ ਸ਼ਬਦ ਜਿਹਦਾ ਪਾਠ ਅਸੀਂ ਹੁਣੇ ਹੁਣੇ ਸੁਣਿਆ ਹੈ ਇਹ ਕਿਸੇ ਵਿਦਵਾਨ ਦੇ ਪ੍ਰਥਾ ਹੈ ਆਮ ਤਾਂ ਅਸੀਂ ਪੰਡਿਤ ਸਿਰਫ ਜਿਹੜਾ ਕੋਈ ਬ੍ਰਾਹਮਣਾਂ ਦੇ ਘਰ ਦੇ ਵਿੱਚ ਜੰਮਿਆ ਹੋਵੇ ਉਹਨੂੰ ਅਸੀਂ ਕਹੀਏ ਨੇ ਵੀ ਇਹ ਪੰਡਿਤ ਹੈ ਬ੍ਰਾਹਮਣ ਤਾਂ ਇੱਕ ਜਾਤੀ ਹੈ ਜਾਤ ਹੈ ਪੰਡਿਤ ਜਿਹੜਾ ਮਰਜ਼ੀ ਬਣ ਸਕਦਾ ਹੈ ਪੰਡਿਤ ਦਾ ਵੀ ਜਿਹੜਾ ਜਿਹੜੀ ਬੁੱਧੀ ਪੰਡਾ ਹੈ ਜਿਹਦਾ ਪੋਤਾ ਪੜ੍ਹ ਲਿਖਿਆ ਹੈ ਸਿਆਣਾ ਹੈ ਸੂਝਵਾਨ ਹੈ ਜਿਹਨੇ ਚਾਰ ਵੇਦ ਪੜ੍ਹ ਲਏ ਹੈ ਛੇ ਸ਼ਾਸਤਰਾਂ ਦਾ ਵੇਤਾ ਹੈ ਸਤਾਈ ਸਿਮਰਤੀਆਂ ਪੜ੍ਹ ਲਈਆਂ ਅਠਾਰਾਂ ਪ੍ਰਾਣ ਬਾਚ ਲਏ ਹੈ ਹੋਰ ਜਿਹੜੀਆਂ ਕੋਈ ਧਾਰਮਿਕ ਪੁਸਤਕਾਂ ਹੈ ਉਹ ਪੜ੍ਹ ਪੜ੍ਹ ਕੇ ਜਿਹੜਾ ਕੋਈ ਵਿਦਵਾਨ ਬਣ ਗਿਆ ਨਾ ਸੂਝਵਾਨ ਹੋ ਗਿਆ ਫਿਰ ਉਹਦਾ ਨਾਂ ਪੰਡਿਤ ਕਿਹਾ ਗਿਆ ਇਸ ਕਰਕੇ ਇਸੇ ਕੋਈ ਉਹ ਜਿਹੜਾ ਪੰਡਿਤ ਹੈ ਵਿਦਵਾਨ ਹੈ ਜਾਤੀ ਉਹ ਵੀ ਬ੍ਰਾਹਮਣ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਵੇਰ ਹੈ ਨਾ ਇੱਥੇ ਆ ਕੇ ਕੁਛ ਪਖੰਡ ਜਿਹਾ ਕਰਨ ਲੱਗ ਪਿਆ ਸੀ ਕਿਉਂਕਿ ਵਿਦਵਾਨ ਹੋ ਜਾਣਾ ਵੱਖਰੀ ਗੱਲ ਹੈ ਵਿਦਵਾਨ ਹੋ ਕੇ ਜਿਹੜਾ ਪਖੰਡ ਛੱਡ ਕੇ ਸਹੀ ਰੂਪ ਵਿੱਚ ਕਮਾਈ ਕਰਨੀ ਹੈ ਉਹ ਵੱਖਰੀ ਗੱਲ ਹੈ ਉਹ ਕੋਈ ਕੋਈ ਕਰਦਾ ਹੈ ਨਹੀਂ ਚਾਰ ਅੱਖਰ ਪੜ੍ਹ ਕੇ ਮਨੁੱਖ ਪਖੰਡ ਜ਼ਰੂਰ ਕਰਨ ਲੱਗ ਪੈਂਦਾ ਹੈ ਕੋਈ ਨਾ ਕੋਈ ਟਕਾਉ ਜ਼ਰੂਰ ਰਚ ਲੈਂਦਾ ਹੈ ਜਿਵੇਂ ਇੱਥੇ ਬਲਵੇਕ ਰਹਿੰਦਾ ਸੀ ਉਹ ਚਾਰ ਵੇਦ ਪੜ੍ਹਿਆ ਸੀ ਛੇ ਸ਼ਾਸਤਰ ਜਾਣੀ ਸਭ ਕੁਛ ਉਹ ਬੜਾ ਬੜਾ ਤਕੜਾ ਵਿਦਵਾਨ ਬਹੁਤ ਤੱਕਾ ਪੰਡਿਤ ਸੀ ਚਾਹੁੰਦਾ ਸੀ ਵੀ ਮਾਇਆ ਬਹੁਤ ਇਕੱਠੀ ਹੋਵੇ ਇਹਨਾਂ ਦੱਸਿਆ ਵੀ ਇਹ ਵਿਦਿਆ ਦੇਖ ਕੇ ਨੀ ਕੋਈ ਬੋਲਦੇ ਫਿਰ ਉਹਨੇ ਕਿਹਾ ਕਹਿੰਦਾ ਵੀ ਢਕਾਉ ਚੜਾ ਚੋ ਆਪਣਾ ਤੁਸੀਂ ਅਖੰਡ ਕਰੋ ਫਿਰ ਦੱਸ ਇਕੱਠੇ ਕਰ ਲਏ ਤੇ ਉਹਨਾਂ ਨੂੰ ਕਹਿੰਦੇ ਲੈ ਵੀ ਆਪਾਂ ਹੁਣ ਲੋਕਾਂ ਨੂੰ ਮਗਰ ਲਾਉਣੇ ਚਾਰ ਪੈਸੇ ਖਿੱਚਣੇ ਹੈ ਕਹਿੰਦਾ ਵੀ ਤੁਸੀਂ ਮੈਨੂੰ ਸਾਰਿਆਂ ਨੇ ਰਲ ਮਿਲ ਕੇ ਨਹਿ ਕਲੰਕ ਆਖਣਾ ਵੀ ਨਹਿ ਕਲੰਕ ਆ ਗਏ ਇੱਕ ਇੱਥੇ ਜੇਠੂ ਵਾਲੇ ਪਿੰਡ ਵੀ ਨਹਿ ਕਲੰਕ ਬਣ ਗਿਆ ਸੀ ਇੱਕ ਇੱਥੇ ਮਿਲ ਕੇ ਬਣਿਆ ਸੀ ਦਸ ਵੀਹ ਸਾਲਾਂ ਦੀ ਗੱਲ ਹੈ ਤੇ ਬੜਾ ਲੰਗਲਾ ਨਾ ਜਾ ਲੈ ਕੇ ਇੱਕ ਵਾਰੀ ਉੱਥੇ ਗੁਰੂ ਕਾਸ਼ੀ ਦਮਦਮਾ ਸਾਹਿਬ ਵੀ ਚਲਿਆ ਗਿਆ ਸੀ ਆਸੇ ਪਾਸੇ ਵੀ ਨਹਿ ਕਲੰਕ ਮਹਾਰਾਜ ਜੀ ਆਏ ਆ ਨਹਿ ਕਲੰਕ ਜੀ ਆਏ ਜਿਹੜਾ ਕੋਈ ਇਹੋ ਜਿਹਾ ਕਹੇ ਵੀ ਨਹਿ ਕਲੰਕ ਜੀ ਹੈ ਸਭ ਨੂੰ ਪਤਾ ਨਾ ਵੀ ਨਹਿ ਕਲੰਕ ਨੇ ਆਉਣਾ ਹੈ ਪਹਿਲਾਂ ਕਹਿੰਦਾ ਵੀ ਨਹਿ ਕਲੰਕ ਦੇ ਦਰਸ਼ਨ ਕਰੋ ਆਪਾਂ ਵੀ ਕਿਹੋ ਜਿਹਾ ਨਹਿ ਕਲੰਕ ਹੈ ਉਹਨਾਂ ਪੜ੍ਹਿਆ ਲਿਖਿਆ ਬੜਾ ਤਕੜਾ ਸੀ ਤੇ ਗੱਲ ਨੀ ਕਿਸੇ ਨੂੰ ਕਰਨ ਹੁੰਦਾ ਸੀ ਅਗਲਾ ਮੰਨੀ ਜਾਂਦਾ ਵੀ ਹਾਂ ਬਈ ਨਿਕਲੰਕ ਹੀ ਹੈ ਤੋ ਇੱਕ ਵਾਰੀ ਕਿਤੇ ਉੱਥੇ ਜਦੋਂ ਆਇਆ ਹੋਇਆ ਸੀ ਜੱਥਾ ਵੀ ਗਿਆ ਸੰਤ ਗਿਆਨੀ ਮੋਹਨ ਸਿੰਘ ਜੀ ਵੀ ਗਏ ਹੋਏ ਸੀ ਉਹ ਇੱਧਰ ਫਿਰਦਾ ਫਰਾਂਦਾ ਇੱਕ ਦੂਸਰੇ ਨਾਲ ਸਿੰਘਾਂ ਨਾਲ ਵਿਚਾਰ ਕਰ ਰਹੇ ਸੀ ਮਹਾਂਪੁਰਸ਼ ਉਸ ਉਦੇਸ਼ ਦੀ ਕਿਸੇ ਨੇ ਦੱਸਤਾ ਵੀ ਮਹਾਂਪੁਰਸ਼ਾਂ ਬੈਠੇ ਵੱਡੇ ਕਮਰੇ ਵਿੱਚ ਕਹਿੰਦੇ ਚਲੋ ਉਧਰ ਵੀ ਜਾਈਏ ਉਹ ਆਪਣਾ ਲੰਗਲਾ ਨਾ ਜਾ ਲੈ ਕੇ ਤੇ ਉੱਥੇ ਆ ਬੈਠਣਾ ਕਿਸੇ ਤੋਂ ਪੁੱਛ ਲਿਆ ਮਹਾਂਪੁਰਸ਼ਾਂ ਨੇ ਵੀ ਇਹ ਕੌਣ ਹੈ ਕਹਿੰਦੇ ਜੀ ਆਪਣੇ ਆਪ ਨੂੰ ਨੇ ਕਲੰਕ ਸਦਾਉਣਾ ਹੈ ਜਿਹੜੇ ਕੋਈ ਸਿਆਣੇ ਪੁਰਸ਼ ਹੁੰਦੇ ਆ ਫਿਰ ਕਿਸੇ ਢੰਗ ਨਾਲ ਦਰਨ ਕਰਾਉਂਦੇ ਨੇ ਕਹਿੰਦੇ ਮਹਾਰਾਜ ਤੁਹਾਨੂੰ ਲੋਕ ਨੇ ਕਲਾਮ ਕਾ ਕਰੇ ਕਹਿੰਦੇ ਹਾਂ ਜੀ ਮੈਨੂੰ ਹੀ ਆਖਰੇ ਕਹਿੰਦੇ ਕਿ ਤੁਸੀਂ ਫਿਰ ਨੇ ਕਲਾਮ ਕਿਹਨੂੰ ਕਿਉਂ ਜੀ ਲੋਕ ਹੀ ਆਖੀ ਜਾਂਦੇ ਕਹਿੰਦਾ ਜੀ ਮੈਂ ਨੇ ਕਲਾਮ ਕੀ ਕਹਿੰਦੇ ਫਿਰ ਨੇ ਕਲੰਕ ਸੰਬੰਧੀ ਪ੍ਰਖਤ ਪ੍ਰਾਣ ਦੇ ਵਿੱਚ ਸਾਰਾ ਕੁਛ ਲਿਖਿਆ ਵਿਆਸ ਜੀ ਨੇ ਸਾਰਾ ਕੁਛ ਲਿਖਿਆ ਸਮਾਂ ਵੀ ਲਿਖਿਆ ਨੇ ਕਲੰਕ ਦੀਆਂ ਨਿਸ਼ਾਨੀਆਂ ਵੀ ਦੱਸੀਆਂ ਹੋਈਆਂ ਉਹ ਤੁਸੀਂ ਪੜ੍ਹਿਆ ਹੀ ਹੋਣਾ ਕਹਿੰਦੇ ਹਾਂ ਜੀ ਮੈਂ ਪੜ੍ਹਿਆ ਹੈ ਫਿਰ ਉਹ ਤਾਂ ਸਮਾਂ ਹੈ ਨਹੀਂ ਹੈ ਨੇ ਕਲੰਕ ਦਾ ਬਾਕੀ ਉਹ ਜਿਹੜਾ ਨੇ ਕਲੰਕ ਹੈ ਉਹਨੇ ਤਾਂ ਆਕਾਸ਼ ਤੋਂ ਨੀਲੇ ਘੋੜੇ ਉੱਪਰ ਚੜੇ ਚੜਾਏ ਹੇਠਾਂ ਉਤਰਨਾ ਹੈ ਉਹਨੇ ਮਾਂ ਦੇ ਪੇਟ ਤੋਂ ਨਹੀਂ ਜਨਮ ਲੈਣਾ ਹੈ ਉਹਨੇ ਸਾਰੀ ਨੇ ਕਲੰਕ ਤੇ ਜਿੱਧਰ ਉਹ ਕਹਿੰਦੇ ਅੱਖਾਂ ਨਾਲ ਝਾਕੂਗਾ ਨਾ ਭੱਠੇ ਕਹਿੰਦੇ ਮਰ ਜਾਣਗੇ ਕੋਈ ਦੁਸ਼ਟ ਨਹੀਂ ਰਹੂਗਾ ਜਿਹੜੇ ਭਲੇ ਲੋਕ ਉਹ ਬਚ ਜਾਣਗੇ ਉਹਦੀ ਨਿਗਾਹ ਨਾਲ ਮਾੜੇ ਲੋਕ ਵਾ ਜਿੱਧਰ ਜਿੱਧਰ ਝਾਕੂ ਨਾ ਬਸ ਉਹਦੀ ਗੋਲੀਆਂ ਨੂੰ ਵੀ ਨਿਗਾਹ ਦੇਣੇ ਮਰ ਜਾਣਗੇ ਸਭ ਦੇ ਇਹ ਲੱਛਣ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖੇ ਨੇ ਕਲੰਕ ਦੇ ਇੱਥੇ ਤਾਂ ਬਹੁਤ ਫਿਰ ਰਹੇ ਹੈ ਕੋਈ ਨਹੀਂ ਡਿੱਗਿਆ ਤੁਹਾਡੀ ਨਿਗਾਹ ਨਾਲ ਤੇ ਤੁਸੀਂ ਨੇ ਕਲੰਕ ਕਹਿਣਾ ਨਹੀਂ ਜੀ ਮੈਂ ਨਾ ਕਲੰਕ ਮਾਸਟਰ ਵੀ ਪੜ੍ਹਿਆ ਹੋਏ ਸਾਰੀਆਂ ਉਪਨਿਸ਼ਦਾਂ ਸਾਰੀਆਂ ਸਿਮਰਤੀਆਂ ਸਾਰੇ ਪ੍ਰਾਣ ਇੰਨਾ ਕੁਝ ਲਾਉਣ ਦੇ ਬਾਵਜੂਦ ਪੈਸਾ ਮੇਰੇ ਕੋਲ ਕੋਈ ਨਹੀਂ ਸੀ ਕੋਈ ਨਹੀਂ ਦਿੰਦਾ ਲੈਂਦਾ ਸੀ ਮੈਨੂੰ ਕੁਛ ਫਿਰ ਮੈਂ ਦੇਖਿਆ ਵੀ ਕੋਈ ਨਾ ਕੋਈ ਭਾਂ ਚ ਰਚੀਏ ਪਖੰਡ ਸ਼ੁਰੂ ਕਰੇ ਪਖੰਡ ਤੋਂ ਬਿਨਾਂ ਨਹੀਂ ਕੋਈ ਮੈਂ ਜੀ ਫਿਰ ਪੰਜ ਸੱਤ ਦਸ ਵੀਹ ਕਹਿੰਦੇ ਇਕੱਠੇ ਕਰ ਰਹੇ ਜੇ ਇਹਨਾਂ ਰਾਹੀਂ ਪ੍ਰਚਾਰ ਸ਼ੁਰੂ ਕਰਾ ਦਿੱਤਾ ਵੀ ਤੁਸੀਂ ਕਿਹਾ ਕਰੋ ਵੀ ਨਏ ਕਲੰਕ ਮਹਾਰਾਜ ਆ ਗਏ ਨਏ ਕਲੰਕ ਆ ਗਏ ਮੈਂ ਚਲੀ ਜਾਂਦਾ ਜਿਹੜਾ ਕੋਈ ਵਿਦਵਾਨ ਆਉਂਦਾ ਹੈ ਉਹ ਕਹਿੰਦੇ ਕੋਈ ਇੱਕ ਵੇਦ ਪੜ੍ਹਿਆ ਹੋ ਕੋਈ ਦੋ ਪੜ੍ਹਿਆ ਹੋ ਕੋਈ ਇੱਕ ਸ਼ਾਸਤਰ ਪੜ੍ਹਿਆ ਹੋ ਕੋਈ ਸਾਖ ਪੜ੍ਹਿਆ ਹੋ ਕੋਈ ਜਾਂ ਕੋਈ ਨਿਆਂ ਪੜ੍ਹਿਆ ਹੋ ਮੈਂ ਹੁਣ ਵੇਦ ਛੇ ਅੰਗ ਵੀ ਫੜੇ ਨਰੁੱਖ ਤੋਂ ਮੈਂ ਪੜ੍ਹਿਆ ਜੋਤਿਸ਼ ਮੈਂ ਪੜ੍ਹਿਆ ਪਿੰਗਲਾਂ ਦੀ ਮੈਨੂੰ ਪੂਰੀ ਸੂਝ ਹੈ ਵਿਆਕਰਨ ਦੀ ਇੰਨਾ ਮਸਾ ਕਿਹਨੇ ਮਾਰਿਆ ਹੈ ਜੋ ਮੈਂ ਦੇਖਦਾ ਵੀ ਇੱਧਰਲੇ ਪੱਖ ਦਾ ਸਿਆਣਾ ਮੈਂ ਦੂਜੇ ਪਾਸੇ ਦੀ ਗੱਲ ਸ਼ੁਰੂ ਕਰ ਲੈ ਫਿਰ ਉਹਨੂੰ ਆਉਂਦੀ ਨਹੀਂ ਚਲੋ ਕਰਕੇ ਬੁਣ ਜਾਂਦਾ ਹੈ ਜੇ ਕੋਈ ਨਿਆਏ ਪੜਿਆ ਮੈਂ ਸਾਖ ਸ਼ਾਸਤਰ ਵਿੱਚ ਗੱਲ ਕਰ ਲੈਣਾ ਜੇ ਸਾਖ ਵਿੱਚ ਕਰਦਾ ਮੈਂ ਵਿਦਾਂਤ ਸ਼ੁਰੂ ਕਰ ਦਿੰਦਾ ਜੇ ਵਿਦਾਂਤ ਆਉਂਦਾ ਮੈਂ ਵਿਸ਼ੇਖਕ ਵਿੱਚ ਸ਼ੁਰੂ ਕਰ ਦਿੰਦਾ ਇਸੇ ਤਰ੍ਹਾਂ ਜੇ ਕੋਈ ਵਿਆਕਰਨ ਦੇ ਨਿਯਮਾਂ ਨੂੰ ਜਾਣਦਾ ਮੈਂ ਕਾਵਿ ਦੇ ਨਿਯਮਾਂ ਨੂੰ ਲੈ ਲੈਂਦਾ ਜੇ ਕਾਵਿ ਦੇ ਨਿਯਮਾਂ ਵਿੱਚ ਤਾਂ ਮੈਂ ਜੋਸ਼ ਵਿੱਚ ਦੀ ਗੱਲ ਕਰਨ ਲੱਗ ਜਾਂਦਾ ਜੇ ਫਿਰ ਜੋਸ਼ ਦੀ ਵਿੱਚ ਸਿੱਖਿਆ ਹੁੰਦਾ ਮੈਂ ਸਿੱਖਿਆ ਵਿੱਚ ਬੋਲਣ ਲੱਗ ਜਾਂਦਾ ਕਲਪ ਵਿੱਚ ਬੋਲਣ ਲੱਗ ਜਾਂਦਾ ਹੁਣ ਛੇ ਅੰਕ ਕੋਈ ਪੜ੍ਹਿਆ ਨਹੀਂ ਹੈ ਤੇ ਛੇ ਭਾਗਾਂ ਦੀ ਕੋਈ ਗੱਲ ਕਿਵੇਂ ਕਰੂੰਗਾ ਮੇਰੇ ਨਾਲ ਦਿਮਾਗ ਖਾ ਜਾਂਦਾ ਉੱਠ ਜਾਂਦਾ ਸਿਰਫ ਕਹਿੰਦੇ ਵੀ ਆ ਮਾਇਆ ਵਾਸਤੇ ਹੈ ਜੀ ਕਹਿੰਦੇ ਚਲੋ ਫਿਰ ਕੋਈ ਨੀ ਫਿਰ ਕਰੀ ਚੱਲ ਨੇ ਕਲੰਕ ਖਾਈ ਚੱਲ ਇਹ ਠੀਕ ਆ ਵੀ ਮਾਇਆ ਪਖੰਡ ਨਾਲ ਇਕੱਠੀ ਹੋ ਜਾਂਦੀ ਹੈ ਪਰ ਇਉਂ ਵੀ ਐਸੇ ਨਹੀਂ ਕਰਨਾ ਚਾਹੀਦਾ ਤਾਂ ਇੰਨਾ ਪੜ੍ਹ ਲੈ ਕੇ ਤੇ ਇਹ ਕੁਛ ਕਹੇ ਇਹ ਪਖੰਡ ਕਰੇ क्या क्रिया दी जाएगी। मेरा मनुख भी पन्ने की भक्ति करे, भक्ति का प्रताप ज्यादा है। इन्हें पढ़े लिखे की बहुती कदर कीमत नहीं जिनी भक्ति की कदर कीमत है। और मनुख इधरला तो मत्था मारी जाता है, जिहड़ी भगती है ना गल पढ़ लिख के करनी वो तो कन्नी खतरा है। फिर भगती छद के प्रखंड का आसरा लेंदा है। प्रखंड नाल माया जरूर कट्ठी हो जाती है, परमेश्वर तो नहीं खुश हो जाता है। तो भगती करना योगी कोई इच्छा है, परमेश्वर की भगती ऐसी है, वह नाम ही ऐसा है। जो कोई कर लग जाता है पदार्था का ढेर लगन लग जाता है, तीर्थ माया घूमन लग पी। माया दासी भगत की कार घुमावे, बाणी विच लिखे भी भगत की ये कार घुमावी माया। इधर उधर लोग तो ये मगर फिरते, वो माया इन्होंने मगर फिरती। अरे जरा है तो विद्वान सी, पर हम पखंड करने वास्ते जरा ढंग तरीके ने कोई होर सोचा है भी धर्म पक्ष आप लै लो। भी एक साल ग्राम की मूर्ति लै ली है, तो बाबे बुढ़े की बेर को बैठा है, उसे बैठ के लोगों दिखा दिखा के मूर्ति की पूजा करना है। कि मत्थे ते तिलक लाउंदा होवे, कि गल विच माला पाउंदा है, कि मत्थे टेकदा, कि भोग लाउंदा है। जे भला पूजा करनी घरे नहीं होंगी, रौला तो माया ऋषि ने उल्लू दिखाओ भी कह भी पूजा करता भगवान की। कोई ना कोई देव तू जाना, हम जिथे कट हूं है उथे सारे चले जाते हैं। शिवरात्रि दोबारा भी गए सी, उथे सिद्धनाथ भी गए सी, दोबारा तक सिक्ख्या देन लई गए सी, सिद्धनाथ अपनी पूजा कराउन लई चले गए सी, उत्थे रास धार के आ गए। गुरु महाराज ने जदों आना सुनिया, सारी दुनिया के लोग गुरु महाराज वालों आन लग गए, जिथे बन बन के भी महाराज आए हैं। और गुरु महाराज को कट बहुत हो गया, सिद्धनाथा को ना उठ रहा। रास धार के जिथे कट सी उथे भगती रास पानी उन्होंने शुरू करती। वो बड़ी माया की बारिश हो, लोटा भरिया है माया ना, भवे खाई पूरी खुशी नाल नचन टपना। सिद्धनाथ ने देखिया भी सारा कट ही महाराज मगर चलिया गया है। रास धारिये ने भी अपना बड़ा ठटका वधिया चलाया, ये खिची तरह माया जिहड़ी साडे कोल आउणी सी वो ये लई तुर जांदे। फिर एक ने वो शक्ति की वरतों कीती है, वो अणमासी दी वारा छोटा जा बन के ना, कि जिहड़ा उन्हां दा माया बड़ा लोटा जा सी ना, वो गोफ करता जिमें भाई गुरदास जी ने लिखा ना भी भगतियां गई भगत भुल लोटे अंदर सुरत भुलाए। भगतियां रास धारियां ने जिहड़ी भगती करनी सी रास पाउणी सी उहदे भुल भुल गई, और उस लोटे ने सुरत भुला दी कि माया वाला कौन लै गया चाके। इहदे पिछे तो सारा सी सोरे रौला लाउंदा, लोटा कौन लै गया, लोटा कौन चुकया चुराई लै गया। सिद्धनाथ कहते भी हां ये महाराज को बैठे, महाराज की बड़ियाई कराते इतने कट करी बैठे से, हूं आपे खिड़ खुड़ जाएंगे। इतने गुरु महाराज जान रहे सन भी इस चार सौ भी इन्होंने सिद्धनाथों में किसी ने की है, वो जिथे कितने जाके रखिया से महाराज ने हौले गिरे के अपने आत्मक बल नाल फेर लिया के रखता। फिर बहुत चिर गए भी महाराज इन्हों की मदद कर रहे हैं, चर्चा वास्ते आ गए कि तुसी ग्रिस्ती होके जी गुरु को होने हो, मत्थे टकाने हो, पूजा कराने हो, सिख बनाने हो, ये थोड़े वास्ते योग नहीं। ਯਾਨੀ ਮਤਲਬ ਜਿੱਥੇ ਇਕੱਠ ਹੁੰਦਾ ਨਾ ਉੱਥੇ ਸਭ ਤਰ੍ਹਾਂ ਦੇ ਲੋਕ ਚਲੇ ਜਾਂਦੇ ਆਪਣਾ ਸੌਦਾ ਪੱਤਾ ਵੇਚਣ। ਅੰਮ੍ਰਿਤਸਰ ਬਹੁਤ ਇਕੱਠ ਹੁੰਦਾ ਸੀ ਹਰਿਮੰਦਰ ਵਿੱਚ, ਇੱਧਰ ਉੱਧਰ ਪਰਿਕਰਮਾ ਤੇ ਫੇਰੀ। ਵਿਦਵਾਨ ਨੇ ਆਪ ਖੰਡ ਸ਼ੁਰੂ ਕਰ ਲਿਆ। ਇੱਕ ਦਿਨ ਗੁਰੂ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਜਦੋਂ ਉਮਰ ਤੇ ਵੇਲੇ ਕੀਰਤਨ ਦੀ ਸਮਾਪਤੀ ਹੋਈ ਹੈ ਤੇ ਬਾਹਰ ਦਰਸ਼ਨੀ ਡਿਊਟੀ ਤੇ ਆਏ ਹਨ, ਇੱਥੋਂ ਫਿਰ ਬਾਹਰਲੀਆਂ ਪਰਿਕਰਮਾ ਕਰਨ ਲਈ ਚੱਲੇ ਨੇ ਤੇ ਫਿਰ ਬਾਬੇ ਬੁੱਢੇ ਦੀ ਵੇਰ ਕੋਲ ਬੈਠਾ ਸੀ, ਪਖੰਡ ਜਿਹਾ ਪਸਾਰੀ ਐਨ ਆਸਣ ਉਸਣ ਜਿਹਾ ਵਧੀਆ ਲਾ ਕੇ ਭਗਵਾਨ ਦੀ ਮੂਰਤੀ ਐਸਾ ਸੋਹਣਾ ਆਸਣ ਵਿਛਾਇਆ, ਬੜੀ ਸਜਾਈ ਵਜਾਈ ਹੈ, ਲੋਕਾਂ ਨੂੰ ਦਿਖਾ ਦਿਖਾ ਕੇ ਪੂਜਾ ਕਰਦਾ, ਮੱਥੇ ਟੇਕਦਾ। ਜੇ ਤਾਂ ਸਹੀ ਰੂਪ ਵਿੱਚ ਕਰਦਾ ਹੁੰਦਾ ਤੇ ਗੁਰੂ ਮਹਾਰਾਜ ਸਤਿਕਾਰ ਕਰਦੇ। ਗੁਰੂ ਮਹਾਰਾਜ ਮੌਜ ਨਾਲ ਅੱਗੇ ਚੁੱਪ ਚਪਾਤੇ ਲੰਘੇ, ਇੱਧਰ ਝਾਕੇ ਹੀ ਨਾ। ਇਹ ਫਿਰ ਬੁੜ ਬੁੜ ਜਾ ਕਰਨ ਲੱਗਿਆ, ਕਹਿੰਦੇ ਕਾਹਦੇ ਜਗਤ ਗੁਰੂ ਹੈ, ਇਸ ਮਰਜ਼ਾਦਾ ਨਹੀਂ ਰੱਖਦੇ। ਜਿਹੜਾ ਗੁਰੂ ਮਹਾਰਾਜ ਪਰਿਕਰਮਾ ਕਰਕੇ ਇੱਥੇ ਦਰਸ਼ਨੀ ਜੋੜੀ ਆਏ, ਮੱਥਾ ਟੇਕ ਕੇ ਫੇਰੇ ਕੋਲ ਗਏ, ਕਹਿੰਦੇ ਵੀ ਕੀ ਗੱਲ ਹੈ, ਅੱਗੀ ਮੂੰਹ ਜੀ ਬੜਬੜ ਜੇ ਕਰਦਾ ਸੀ, ਕੁਝ ਕਹਿੰਦਾ ਸੀ ਵੀ ਜਗਤ ਗੁਰੂ ਹੋ ਕੇ ਮਰਜ਼ਾਦਾ ਨਹੀਂ ਰੱਖਦੇ। ਕਿਹੜੀ ਮਰਜ਼ਾਦਾ ਨਹੀਂ ਅਸੀਂ ਰੱਖਦੇ? ਕਹਿੰਦੇ ਮਹਾਰਾਜ ਇਹ ਸੰਸਾਰ ਦੀ ਰੀਤੀ ਹੈ, ਮਰਜ਼ਾਦਾ ਹੈ। ਤੇ ਉਹ ਜਿਹੜੇ ਕੋਈ ਆਪ ਤੋਂ ਵੱਡੇ ਹੁੰਦੇ ਨਾ, ਉਹਨਾਂ ਦਾ ਉਹਨਾਂ ਨੂੰ ਪੂਜਣਾ, ਉਹਨਾਂ ਨੂੰ ਸਤਿਕਾਰ, ਉਹਨਾਂ ਦਾ ਸੀਸ ਝੁਕਾਉਣਾ, ਇਸ ਕਰਕੇ ਤੁਸੀਂ ਉਹ ਮਰਜ਼ਾਦਾ ਨਹੀਂ ਕੀਤੀ ਹੈ। ਅਸੀਂ ਬ੍ਰਾਹਮਣ ਜਾਤੀ ਵਾਲੇ ਹਾਂ, ਫਿਰ ਵਿਦਵਾਨ ਹੈ, ਸਾਨੂੰ ਮੱਥਾ ਟੇਕਣਾ ਚਾਹੀਦਾ ਸੀ, ਸਾਨੂੰ ਇਹ ਰੀਤੀ ਰੱਖਣੀ ਚਾਹੀਦੀ, ਮਰਜ਼ਾਦਾ ਰੱਖਣੀ ਚਾਹੀਦੀ ਸੀ। ਚਲੋ ਜੇ ਤੁਸੀਂ ਮੈਨੂੰ ਨਹੀਂ ਟੇਕਣਾ ਸੀ ਭਗਵਾਨ ਦੀ ਮੂਰਤੀ ਅੱਗੇ, ਤਾਂ ਸਿਰ ਝੁਕਾਉਣਾ ਹੀ ਸੀ ਨਾ। ਇਹਨਾਂ ਨੂੰ ਨੀ ਮੱਥਾ ਤੁਸੀਂ ਟੇਕਿਆ ਹੈ। ਕਹਿੰਦੇ ਵੀ ਜੇ ਭਗਵਾਨ ਹੁੰਦਾ ਤਾਂ ਅਸੀਂ ਜ਼ਰੂਰ ਮੱਥਾ ਟੇਕਦੇ ਤੇ। ਇਹ ਤਾਂ ਭਗਵਾਨ ਦੀ ਨਕਲ ਕੀਤੀ ਹੋਈ ਹੈ, ਨਕਲੀ ਨੂੰ ਕੋਈ ਮੰਨਦਾ? ਉਹ ਤੁਹਾਡਾ ਅਸਲ ਭਗਵਾਨ ਕਿਹੜਾ ਹੈ? ਮਹਾਰਾਜ ਕਹਿੰਦੇ ਸਾਡਾ ਭਗਵਾਨ ਤਾਂ ਪਾਣੀ ਜੀ ਘੁੱਟ ਨਾਲ ਨਹੀਂ ਨਹਾਉਂਦਾ ਹੈ, ਉਹ ਤਾਂ ਰੋਜ਼ ਹੀ ਇਸ਼ਨਾਨ ਕਰਦਾ ਹੈ। ਆਠ ਪੈਰ ਉਲਕ ਇਸ਼ਨਾਨੀ, ਅੱਠੇ ਪੈਰ ਹੀ ਇਸ਼ਨਾਨ ਕਰੀ ਜਾਂਦਾ ਸਾਡਾ ਮਾਲਕ, ਜਿਹੜਾ ਸਾਡਾ ਠਾਕਰ ਹੈ ਨਾ, ਉਹਨੂੰ ਐ ਘੁੱਟ ਪਾਣੀ ਪਾ ਕੇ ਨਹਾਉਣ ਦੀ ਲੋੜ ਨਹੀਂ। ਕਹਿੰਦੇ ਉਹ ਆਪੇ ਹੀ ਇਸ਼ਨਾਨ ਰੋਜ਼ ਕਰ ਲੈਂਦਾ ਹੈ, ਉਹ ਕਿਤੇ ਬੜਾ ਖੁੜਾ ਥੋੜੋ ਹੈ ਵੀ ਉਹਨੂੰ ਚਾਰ ਬੰਦਿਆਂ ਨੇ ਉੱਠ ਕੇ ਨਹਾਉਣਾ ਹੈ। ਕਹਿੰਦੇ ਜਿੰਨੇ ਜੀਵ ਜੰਤ ਹੈ ਆ 84 ਲੱਖ ਦੇ 42 ਲੱਖ ਪਾਣੀ ਵਿੱਚ ਰਹਿੰਦੇ ਹੈ, 42 ਲੱਖ ਜੀਵਾਂ ਦੇ ਵਿੱਚ ਉਹ ਬੈਠਾ ਹੈ। ਉਹ ਜਿਹੜੇ ਪਾਣੀ ਵਿੱਚ ਨਹਾਉਂਦੇ ਨਾ ਸਭ ਉਹ ਇਸ਼ਨਾਨ ਕਰ ਰਿਹਾ। ਕਹਿੰਦੇ ਉਹ ਉੱਠੇ ਪੈਰ ਹੀ ਇਸ਼ਨਾਨ ਕਰ ਰਿਹਾ ਹੈ, ਤੇਰੇ ਨਹਾਉਣ ਨਾਲ ਨਿਉਰਾ ਇਸ਼ਨਾਨ ਹੁੰਦਾ ਹੈ। ਆਹ ਜਿਹੜਾ ਮਾੜਾ ਜਿਹਾ ਤੂੰ ਮੂੰਹ ਨੂੰ ਲਾ ਕੇ ਫਿਰ ਆਪ ਹੀ ਖਾ ਪੀ ਲੈਣਾ, ਇਹ ਕੋਈ ਭੋਗ ਨਹੀਂ ਲਾਉਂਦਾ। ਕਹਿੰਦੇ ਸਭ ਹੀ ਭੋਗ ਲਗਾਏ ਸਭ ਗਿਆਨੀ, ਉਸ ਨੂੰ ਜਿਹੜੇ ਗਿਆਨਵਾਨ ਪੁਰਸ਼ ਹੈ ਨਾ, ਕਹਿੰਦੇ ਹਮੇਸ਼ਾ ਉਹ ਭੋਗ ਲਗਾਉਂਦੇ ਨੇ। ਉਹਨਾਂ ਦਾ ਭੋਗ ਲਗਾਇਆ ਉਹ ਛਕਦਾ ਵੀ ਹੈ, ਅਸਲੀ ਜਿਹੜਾ ਮਾਲਕ ਅਸਲੀ ਠਾਕਰ ਹੈ। ਹਾਲ ਹੈ ਵੀ ਜਦੋਂ ਕੋਈ ਭੋਜਨ ਬਣ ਜਾਂਦਾ ਹੈ ਉਦੋਂ ਦੋਵੇਂ ਹੱਥ ਜੋੜ ਕੇ ਉਹ ਭਗਵਾਨ ਨੂੰ ਚੇਤੇ ਕਰਦੇ ਹੈ, ਮਾਤਾ ਛਕੋ ਆਪ ਭੋਗ ਲਾਓ, ਸਾਨੂੰ ਸ਼ੀਤ ਪ੍ਰਸ਼ਾਦ ਬਖਸ਼ੋ। ਫਿਰ ਉਹਨੂੰ ਇਹ ਭਾਵਨਾ ਦੇਖ ਕੇ ਕਹਿੰਦੇ ਉਹ ਬਈ ਗ੍ਰਹਿਣ ਕਰ ਲੈਂਦਾ। ਕਿਉਂ ਬਈ ਜਿਹੜੇ ਗਿਆਨਵਾਨ ਪੁਰਸ਼ ਹੈ ਨਾ, ਸ਼ਰਧਾ ਭਾਵਨਾ ਨਾਲ ਜਦੋਂ ਕੋਈ ਉਹਨਾਂ ਦੇ ਸਾਹਮਣੇ ਰੱਖਿਆ ਜਾਂਦਾ ਉਦੋਂ ਹੀ ਉਹ ਧਿਆਨ ਕਰਕੇ ਉਹਨੂੰ ਚੇਤੇ ਕਰਦੇ, ਮਹਾਰਾਜ ਛਕੋ। ਉਹ ਕਹਿੰਦੇ ਹਮੇਸ਼ਾ ਹੀ ਭੋਗ ਲਵਾਉਂਦਾ, ਗਿਆਨਵਾਨ ਨੂੰ ਲਾਈ ਜਾਂਦੇ ਆ, ਗਿਆਨਵਾਨਾਂ ਦਾ ਭੋਜਨ ਛਕੀ ਜਾਂਦਾ। ਇਸ ਤਰ੍ਹਾਂ ਫਿਰ ਉਹਦਾ ਜਿਹੜਾ ਕਹਿੰਦੇ ਆ ਜਿਹੜਾ ਤੂੰ ਟੱਲੀ ਜੀ ਮਾੜੀ ਜੀ ਖੜਕਾਉਣਾ ਇਹ ਨਹੀਂ ਹੈ, ਉਹਦਾ ਹੁਕਮ ਰੂਪੀ ਜਿਹੜਾ ਟੱਲ ਹੈ ਨਾ ਉਹ ਕਹਿੰਦੇ ਵੱਜਦਾ ਸਭ ਤੇ ਹੁਕਮ ਚੱਲਦਾ ਉਹਦਾ ਘੰਟਾ ਜਾਂ ਕਾ ਸੁਣਿਆ ਚੌਕੌਂਟ ਉਹਦਾ ਟਲ ਜਿਹੜਾ ਚਾਰੇ ਫੁੱਟਾਂ ਵਿੱਚ ਸੁਣਦਾ ਭਗਵਾਨ ਦਾ ਯਾਨੀ ਹਰ ਪਾਸੇ ਉਹਦਾ ਹੁਕਮ ਸੁਣਿਆ ਜਾਂਦਾ ਇਹੀ ਟਲ ਵੱਜਦਾ ਉਹਦਾ ਜਿਹੋ ਜਿਹਾ ਹੁਕਮ ਹੋ ਜਾਏ ਕਿਸੇ ਦੇਵੀ ਦੇਵਤੇ ਨੂੰ ਉਵੇਂ ਉਹਨੂੰ ਕਰਨਾ ਪੈਂਦਾ ਉਹਨੇ ਵੀ ਉਹਦਾ ਹੁਕਮ ਸੁਣ ਕੇ ਤੇ ਆਪਣੀ ਮਰਜ਼ੀ ਮਰਜ਼ੀ ਕਰੇ ਉਹਦਾ ਹੁਕਮ ਰੂਪੀ ਜਿਹੜਾ ਟਲ ਹੈ ਨਾ ਘੰਟਾ ਚਾਰੇ ਘੁੰਟਾਂ ਵਿੱਚ ਲਿਆਉਣੀ ਉਹਦਾ ਹੁਕਮ ਸਾਰੇ ਸੁਣਿਆ ਮੰਨਿਆ ਜਾਂਦਾ ਹੈ ਉਹ ਐਡਾ ਵੱਡਾ ਹੈ ਮਾਲਕ ਉਹ ਵਧੀਆ ਭੋਲੇ ਕਥਾ ਨੂੰ ਕਲਪੀ ਬੈਠਾ ਹੈ ਜੇ ਇਹ ਅਸਲੀ ਹੁੰਦਾ ਮਾਲਕ ਫਿਰ ਅਸੀਂ ਜ਼ਰੂਰ ਝੁਕਦੇ ਇਹ ਹੈ ਨਹੀਂ ਸੀ ਇਸ ਕਰਕੇ ਨਹੀਂ ਝੁਕਿਆ ਹੈ ਇਸਰਾ ਜਾਣੀ ਸ਼ਬਦ ਰਾਹੀਂ ਗੁਰੂ ਮਹਾਰਾਜ ਨੇ ਉਹਨੂੰ ਸਿੱਖਿਆ ਦਿੱਤੀ ਸੀ ਤੇ ਕਹਿੰਦੇ ਮਹਾਰਾਜ ਮੈਨੂੰ ਕਹਿੰਦੇ ਹਾਂ ਤੂੰ ਵੀ ਜੀ ਅਸਲੀ ਵਿੱਚ ਜੁੜਿਆ ਹੁੰਦਾ ਫਿਰ ਤੈਨੂੰ ਵੀ ਸੀਸ ਤੂੰ ਤਾਂ ਮਾਇਆ ਵਿੱਚ ਜੁੜਿਆ ਹੋਇਆ ਮਾਇਆ ਲਈ ਇਹ ਸਾਰਾ ਕੁਛ ਕਰਦਾ ਕਰਾਉਣਾ ਜਿਹੜਾ ਮਾਇਆ ਦਾ ਮਾਲਕ ਹੈ ਨਾ ਜੇ ਉਹਨੂੰ ਪ੍ਰਾਪਤ ਕਰਨ ਲਈ ਉਹਨੂੰ ਖੁਸ਼ ਕਰਨ ਲਈ ਤੂੰ ਕੁਛ ਕਰਦਾ ਹੁੰਦਾ ਉਹਦੇ ਵੀ ਜੁੜਦਾ ਉਹਦੀ ਪੂਜਾ ਕਰਦਾ ਫਿਰ ਅਸੀਂ ਤੈਨੂੰ ਜ਼ਰੂਰ ਪੂਜਦੇ ਇਸ ਕਰਕੇ ਵੀ ਲੋਹ ਲਾਲਚ ਵਿੱਚ ਆ ਕੇ ਤੂੰ ਐਵੇਂ ਦਿਖਾਵਾ ਜਾਂ ਕਰਦਾ ਹੈ ਜਿਸ ਕਰਕੇ ਤੈਨੂੰ ਨਹੀਂ ਮੰਨਿਆ ਹੈ ਯਾ ਜਿਹੜਾ ਅੱਗੇ ਤੋਂ ਰੱਖੀ ਹੋਈ ਆ ਪੱਥਰ ਦੀ ਮੂਰਤੀ ਇਹ ਵੀ ਅਸਲੀ ਭਗਵਾਨ ਨਹੀਂ ਇਸ ਕਰਕੇ ਇਹਨੂੰ ਨਹੀਂ ਮੱਥਾ ਟੇਕਿਆ ਨਾ ਪੱਥਰ ਬੋਲਿਆ ਨਾ ਖਿੜੇ ਨਾ ਬੋਲਦਾ ਹੈ ਨਾ ਸੁਣਦਾ ਨਾ ਖਾਂਦਾ ਪੀਂਦਾ ਹੈ ਕੁਛ ਨਹੀਂ ਇਸ ਦੇ ਪ੍ਰਸਾਏ ਫਿਰ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਕਿਉਂਕਿ ਇਸ ਨੇ ਬੜਾ ਤਕੜਾ ਗੁੱਸਾ ਕੀਤਾ ਸੀ ਵੀ ਮੈਨੂੰ ਮੱਥਾ ਕਿਉਂ ਨਹੀਂ ਟੇਕਿਆ ਮੂਰਤੀ ਨੇ ਕਿਉਂ ਨਹੀਂ ਸ਼ੀਸ਼ ਨਿਭਾਇਆ ਹੈ ਗੁਰੂ ਮਹਾਰਾਜ ਨੇ ਫਿਰ ਰੁਕਿਆ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਹੈ ਵੀ ਵਿਦਵਾਨ ਹੈ ਵੀ ਪੰਡਤਾ ਹਾਂ ਤੂੰ ਅਸਲੀ ਪੰਡਿਤ ਹੈ ਜੇ ਵੀ ਤੂੰ ਸਹੀ ਮਹਿਨਾ ਵਿੱਚ ਵੇਦਾਂ ਦੀ ਵਿਚਾਰ ਕਰੇ ਜਿਹੜੀਆਂ ਧਾਰਮਿਕ ਪੁਸਤਕਾਂ ਹੈ ਉਹਨਾਂ ਦੀ ਸਹੀ ਰੂਪ ਵਿੱਚ ਵਿਚਾਰ ਕਰੇ ਫਿਰ ਤਾਂ ਤੂੰ ਜ਼ਰੂਰ ਹੀ ਪੰਡਿਤ ਹੈਗਾ ਤੂੰ ਜਿਹੜੀ ਵਿਚਾਰ ਕਰਨਾ ਸਿਰਫ ਮਾਇਆ ਲਈ ਕਰਦਾ ਹੈ ਪਦਾਰਥਾਂ ਲਈ ਕਰਦਾ ਹੈ ਆਪਣੀ ਪੂਜਾ ਆਪਣੀ ਸ਼ੋਭਾ ਕਰਾਉਣ ਲਈ ਇਹ ਸਭ ਕੁਛ ਕਰਦਾ ਹੈ ਇਹ ਛੱਡ ਕੇ ਸਹੀ ਮਹਿਨਾ ਵਿੱਚ ਬ੍ਰਹਮ ਦੀ ਵਿਚਾਰ ਕਰ ਜੋ ਵੇਦਾਂ ਵਿੱਚ ਲਿਖੀ ਹੋਈ ਹੈ ਮਾਇਆ ਲਈ ਨਾ ਕਰ ਫਿਰ ਤੂੰ ਵੀ ਪੰਡਤਾ ਸ੍ਰੇਸ਼ਟ ਪੰਡਤ ਹੈ ਸ੍ਰੇਸ਼ਟ ਵਿਦਵਾਨ ਹੈ ਸਾਡੇ ਖਿਆਲ ਅਨੁਸਾਰ ਤਾਂ ਵੀ ਪੰਡਤਾ ਉਹ ਵੀ ਪੰਡਤ ਹੈ ਪੰਡਾ ਬੁੱਧੀ ਵਾਲਾ ਹੈ ਜੋ ਵੇਦ ਨੂੰ ਗਿਆਨ ਨਾਲ ਹੁੰਦਾ ਜਿਹੜਾ ਗਿਆਨ ਦੀ ਵਿਚਾਰ ਕਰਦਾ ਗਿਆਨ ਦੇ ਪੁਸਤਕਾਂ ਦੀ ਵਿਚਾਰ ਕਰਦਾ ਹੈ ਗਿਆਨ ਸਰੂਪ ਵਾਹਿਗੁਰੂ ਦੀ ਵਿਚਾਰ ਕਰਦਾ ਹੈ ਉਹ ਵੀ ਵਿਦਵਾਨ ਹੈ ਉਹ ਪੰਡਤ ਪੰਡਾ ਬੁੱਧੀ ਵਾਲਾ ਹੈ ਬਾਕੀ ਤੈਨੂੰ ਦੇਖਦੇ ਭਗਵਾਨ ਬੈਠਿਆ ਕਦੇ ਕ੍ਰੋਧ ਆਈ ਜਾਂਦਾ ਹੈ ਮਨ ਕਾ ਕ੍ਰੋਧ ਨਿਵਾਰ ਪੰਡਤ ਵੀ ਮਨ ਦਾ ਜਿਹੜਾ ਕ੍ਰੋਧ ਹੈ ਨਾ ਤੈਨੂੰ ਗੁੱਸਾ ਆ ਰਿਹਾ ਹੈ ਇਹ ਵੀ ਵਿਦਵਾਨਾਂ ਨਿਵਰਤ ਕਰਦੇ ਇਹਨੂੰ ਦੂਰ ਕਰਦੇ ਛੱਡਦੇ ਇਹ ਤਾਂ ਜਿਹੜਾ ਕ੍ਰੋਧ ਹੈ ਇਹ ਤਾਂ ਚੰਡਾਲ ਦੇ ਤੁਲ ਹੈ ਇਹ ਤੂੰ ਅੰਦਰ ਵਸਾਈ ਬੈਠਾ ਹੈ ਬਾਹਰ ਇਉਂ ਨਾ ਧੋਤੇ ਦਿਖਾਉਣਾ ਵੀ ਮੈਂ ਭਗਵਾਨ ਦਾ ਪੂਜਨ ਕਰਦਾ ਹੈ ਵੱਡੇ ਵੱਡਿਆਂ ਨੂੰ ਜਿਹੜਾ ਕ੍ਰੋਧ ਹੈ ਵੀ ਬੜਾ ਚੱਕਰ ਪਾਉਂਦਾ ਹੈ ਦਰਵਾਸੇ ਵਰਗਿਆਂ ਨੇ ਕ੍ਰੋਧ ਕੀਤਾ ਬੜਾ ਚੱਕਰ ਪੈ ਗਿਆ ਸੀ ਇਸੇ ਤਰ੍ਹਾਂ ਹੋਰਨਾਂ ਦੇ ਸਨਕ ਸਨਾਤਾਂ ਦੇ ਮਨ ਦੇ ਅੰਦਰ ਕ੍ਰੋਧ ਆ ਗਿਆ ਸੀ ਉਹ ਵੀ ਉਹ ਜੈ ਵਿਜੇ ਭਗਵਾਨ ਦੇ ਦੋਵੇਂ ਪਰ ਸੇਵਕਾਂ ਨੂੰ ਉਹਨਾਂ ਨੇ ਸ਼ਰਾਪ ਦਿੱਤਾ ਜਾਓ ਰਾਖਸ਼ ਬਣੋ ਇਹ ਬੜੇ ਬੜੇ ਜਿਹੜੇ ਸ਼ਰਾਪ ਹੈ ਬੜੇ ਬੜੇ ਲੋਕਾਂ ਨੂੰ ਦਵਾ ਦਿੰਦਾ ਇਸ ਕਰਕੇ ਵੀ ਵਿਦਵਾਨਾ ਆਪਣੇ ਮਨ ਦਾ ਜਿਹੜਾ ਗੁੱਸਾ ਇਹਨੂੰ ਨਿਵਰਤ ਕਰ ਇਹਨੂੰ ਕ੍ਰੋਧ ਨੂੰ ਤੂੰ ਦੂਰ ਕਰ ਦੇ ਛੱਡ ਲੈ ਫਿਰ ਹੀ ਤੂੰ ਵਿਦਵਾਨ ਹੈ ਫਿਰ ਹੀ ਤੂੰ ਪੰਡਾ ਬੁੱਧੀ ਵਾਲਾ ਹੈ ਅਜਵੇ ਤੂੰ ਮਾਇਆ ਲਈ ਤੂੰ ਇਹ ਕੁਛ ਕਰਦਾ ਉਹ ਫਰਮਾਉਂਦੇ ਹਨ
ਮੁਖ ਤੇ ਪੜਤਾ ਟੀਕਾ ਸਹਿਤ
ਵੀ ਪੰਡਤਾ ਹੈ ਵਿਦਵਾਨਾ ਆਪਣੇ ਮੁਖ ਤੋਂ ਉਹ ਕਹਿੰਦੇ ਪੜਦਾ ਹੈ ਜਿਹਨੇ ਵੀ ਧਾਰਮਿਕ ਪੁਸਤਕ ਹੈ ਉਹਨਾਂ ਨੂੰ ਕਹਿੰਦੇ ਟੀਕਾ ਸਹਿਤ ਯਾਨੀ ਅਰਥਾਂ ਸਹਿਤ ਟੀਕਾ ਕਹੋ ਅਰਥ ਕਹੋ ਜਿੰਨੇ ਵੀ ਧਾਰਮਿਕ ਪੁਸਤਕ ਹਨ ਉਹਨਾਂ ਤੋਂ ਉਂਝ ਨਹੀਂ ਪੜ੍ਹਦਾ ਕਹਿੰਦੇ ਅਰਥਾਂ ਸਹਿਤ ਮਹਿਨਿਆਂ ਸਹਿਤ ਪੜ੍ਹਦਾ ਹੈ ਯਾਨੀ ਅਰਥ ਕਰ ਕਰਕੇ ਤੂੰ ਇਹ ਧਾਰਮਿਕ ਪੁਸਤਕਾਂ ਨੂੰ ਪੜ੍ਹਦਾ ਹੈ ਹਰੇਸ਼ਾ ਮੁਖੋਂ ਪੜ੍ਹ ਕੇ ਹਿਰਦੇ ਵਿੱਚ ਤੇਰੇ ਰਾਮ ਵਸਿਆ ਨਹੀਂ ਹੈ ਇਸੇ ਤਰ੍ਹਾਂ ਤੇਰੀ ਜਿਹੜੀ ਰਹਿਤ ਹੈ ਉਹ ਵੀ ਪੂਰਨ ਨਹੀਂ ਹੈ ਰਹਿਣੀ ਵੀ ਤੇਰੀ ਪੂਰਨ ਨਹੀਂ ਹੈ ਮੁਕੰਮਲ ਨਹੀਂ ਹੈ ਰਹਿਤ ਵਹਿਤ ਵੀ ਸੰਪੂਰਨ ਨਹੀਂ ਹੈ ਹਿਰਦੇ ਵਿੱਚ ਤੇਰੇ ਰਾਮ ਨਹੀਂ ਹੈ ਆਹ ਪਰਮੇਸ਼ਰ ਜਿਹੜਾ ਹੈ ਉਹ ਵਿਆਪਕ ਸਰੂਪ ਹੈ ਤੇਰੇ ਹਿਰਦੇ ਅੰਦਰ ਪ੍ਰਗਟ ਪ੍ਰਤੱਖ ਨਹੀਂ ਹੋਇਆ ਹੈ ਚਲੋ ਉਹ ਨਹੀਂ ਹੋਇਆ ਉਹ ਰਾਮ ਨਾਮ ਰੂਪ ਹੋ ਕੇ ਤਾਂ ਤੇਰੇ ਹਿਰਦੇ ਵਿੱਚ ਵਰਸਣਾ ਹੀ ਚਾਹੀਦਾ ਸੀ ਉਹ ਵੀ ਤੇਰੇ ਹਿਰਦੇ ਅੰਦਰ ਕਦੇ ਰਾਮ ਵਸਿਆ ਨਹੀਂ ਉਹਦਾ ਨਾਮ ਨਹੀਂ ਵਸਿਆ ਹੋਇਆ ਹੈ ਤੇ ਬਾਹਰਲੀ ਜਿਹੜੀ ਕੋਈ ਰਹਿਣੀ ਬਹਿਣੀ ਹੈ ਉਹ ਵੀ ਤੇਰੀ ਸੰਪੂਰਨੀ ਉਹ ਵੀ ਪਖੰਡ ਵਾਲੀ ਹੈ ਦਿਖਾਵੇ ਵਾਲੀ ਹੈ ਭਾਵਨਾ ਵਾਲੀ ਸ਼ਰਧਾ ਵਾਲੀ ਪ੍ਰੇਮ ਵਾਲੀ ਪ੍ਰੇਮ ਵਾਲੀ ਤੇਰੀ ਇਸ ਕਰਕੇ ਵੀ ਹਿਰਦਾ ਰਾਮ ਨਹੀਂ ਪੂਰਨ ਨਹੀਂ ਜਿਹੜਾ ਸ਼ਬਦ ਅਰਥ ਵਾਸਤੇ ਦਿੱਲੀ ਵੀ ਦੋਹੇ ਪਏ ਹਿਰਦੇ ਵਿੱਚ ਉਹ ਰਾਮ ਵਿਆਪਕ ਸਰੂਪ ਨਹੀਂ ਵਸਿਆ ਹੋਇਆ ਹੈ ਨਹੀਂ ਪੂਰਨ ਰਹਿ ਫਿਰ ਜਿਹੜੀ ਰਹਿਣੀ ਹੈ ਉਹ ਵੀ ਪੂਰਨ ਨਹੀਂ ਹੈ ਮੁਕੰਮਲ ਨਹੀਂ ਹੈ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲੀ ਤੇਰੀ ਰਾਹ ਰੀਤੀ ਬਿਲਕੁਲ ਨਹੀਂ ਹੈ ਸਭ ਪਖੰਡ ਹੈ
ਉਪਦੇਸ਼ ਕਰੇ ਘਰ ਲੋਕ ਦੇ
ਰੜਾਵੇ ਤੂੰ ਲੋਕਾਂ ਨੂੰ ਉਪਦੇਸ਼ ਕਰ ਕਰਕੇ ਪੱਕਿਆ ਕਰਾਉਣਾ ਵੀ ਵੇਦ ਦੀ ਸੁਰਤੀ ਐਸੇ ਕਹਿਤੀ ਹੈ ਇਹ ਜਿਹੜਾ ਨਿਆਇ ਸ਼ਾਸਤਰ ਮੈਂ ਐਸਾ ਲਿਖਾ ਹੈ ਸ਼ਾਖ ਮੈਂ ਐਸਾ ਹੈ ਔਰ ਵੈਸ਼ੇਖ ਮੈਂ ਐਸਾ ਹੈ ਪਤੰਜਲ ਮੈਂ ਐਸਾ ਲੇਖ ਹੈ ਉਹਨਾਂ ਦੁਆਰਾ ਵੀ ਉਪਦੇਸ਼ ਕਰ ਕਰਕੇ ਲੋਕਾਂ ਨੂੰ ਤੂੰ ਦਿਲਾਉਣਾ ਹੈ ऐसे ही करो ऐसे ही करना चाहिए
अपना कहया अपना कमावे
अपना कहया होया मुख तो जिहड़ा उपदेश है उहनू तू आप तक पहुंचाउंदा नहीं है जिहड़ा मुखों तू कहना ना उहदे ते आप तो अमल नहीं करदा है जिहड़ा मनुख ਆਪ ਅਮਲ ਕਰਨ ਲੱਗ ਜਾਏ ਫਿਰ ਉਹ ਦਿਖਾਵਾ ਛੱਡ ਜਾਂਦਾ ਹੈ ਮਕਰ ਛੱਡ ਜਾਂਦਾ ਹੈ ਪਖੰਡ ਛੱਡ ਜਾਂਦਾ ਹੈ ਨਹੀਂ ਤਾਂ ਫਿਰ ਇਹੀ ਕੁਛ ਹੋਏਗਾ ਇਸ ਕਰਕੇ ਇੱਥੇ ਕਹਿੰਦੇ ਵੀ ਆਪਣਾ ਕਹਿਆ ਹੋਇਆ ਜਿਹੜਾ ਉਪਦੇਸ਼ ਹੈ ਨਾ ਮੁੱਖ ਤੋਂ ਤੂੰ ਲੋਕਾਂ ਨੂੰ ਜ਼ਰੂਰ ਕਹਿਣਾ ਐਸੇ ਕਰੋ ਪਰ ਆਪ ਨਹੀਂ ਕਮਾਉਂਦਾ ਹੈ ਆਪ ਉਸ ਦਾ ਤੂੰ ਧਾਰ ਨਹੀਂ ਹੈ ਨਹੀਂ ਉਹ ਜਿਵੇਂ ਕੋਈ ਵਿਦਵਾਨ ਰਾਜੇ ਦੀ ਸਭਾ ਵਿੱਚ ਕਥਾ ਕਰਦਾ ਹੁੰਦਾ ਸੀ ਉਹਦਾ ਹਾਲ ਵੀ ਇਹਦੇ ਵਾਲਾ ਹੀ ਸੀ ਵੀ ਉਹ ਆਪਣਾ ਕਹਿਆ ਆਪ ਨਹੀਂ ਕਮਾਉਂਦਾ ਸੀ ਲੋਕਾਂ ਨੂੰ ਪੱਕਿਆ ਕਰਾਉਂਦਾ ਸੀ ਐਸੇ ਹੈ ਐਸੇ ਹੈ ਇੱਕ ਵਾਰੀ ਉਹ ਕਿਤੇ ਹਜੇ ਬਤਾਊ ਜੇ ਬਤੂਏ ਜੇ ਇਹਨਾਂ ਦੀ ਸਬਜ਼ੀ ਉਹ ਸ਼ਹਿਰ ਚੋਂ ਖਰੀਦ ਖਰੂਦ ਕੇ ਪੰਡਤਾਣੀ ਨੂੰ ਦੇ ਗਿਆ ਕਹਿੰਦੇ ਲੈ ਵੀ ਨਹੀਂ ਬਣਾਉਣਾ ਹੈ ਆਮ ਕਿਤੇ ਸਤੇ ਸਿੱਧੀ ਉਹ ਭਾਗਵਤ ਪੁਰਾਣ ਦੇ ਵਿੱਚ ਉਹ ਸਾਖੀ ਆ ਵੀ ਅਸੀਂ ਉਹ ਵਰਿੰਦਾ ਰਾਖਸ਼ਣੀ ਦਾ ਪ੍ਰਸੰਗ ਹੈ ਨਾ ਜਲੰਧਰ ਦੈਂਤ ਰੂਪ ਧਾਰਨ ਕੀਤਾ ਭਗਵਾਨ ਨੇ ਤੇ ਨਾਰਦ ਜੀ ਆ ਗਏ ਸਨ ਤੇ ਲਕਸ਼ਮੀ ਕਹਿੰਦੇ ਉਹ ਬਤੂਆਂ ਦੀ ਪੁਰਥਾ ਬਣਾ ਰਹੀ ਸੀ ਸਬਜ਼ੀ ਬਣਾ ਰਹੀ ਸੀ ਉਹਦੀ ਸਿਮਿਲਟੀ ਨਾਲ ਨੂੰ ਆਈ ਤੇ ਉਹ ਰੱਖਿਆ ਮਾਤਾ ਜੀ ਮੈਨੂੰ ਬੜੀ ਬੜੀ ਮਹਿਕ ਆਉਂਦੀ ਬੜੀ ਖੁਸ਼ਬੋਈ ਵਧੀਆ ਆਉਂਦੀ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਦਿਓ ਸਬਜ਼ੀ ਲਕਸ਼ਮੀ ਉਹਦੇ ਗੜ ਪੈ ਗਈ ਦੇਵ ਭਗਵਾਨ ਆਉਣਗੇ ਛਕਣਗੇ ਭੋਗ ਲਾਉਣਗੇ, ਉਦੋਂ ਬਾਅਦ ਤਾਂ ਚਲੋ ਕਿਸੇ ਨੂੰ ਮਾੜਾ ਮੋਟਾ ਦਿੱਤਾ ਜਾ ਪਹਿਲਾਂ ਕਿਵੇਂ ਇਹ ਕਿਹੜੇ ਤੂੰ ਮੂੰਹ ਨਾਲ ਕਹਿਤਾ ਮੈਨੂੰ ਦਿਓ ਜੀ ਮਾਤਾ ਜੀ, ਇਹ ਨਹੀਂ ਐਸਾ ਨਹੀਂ ਹੋ ਸਕਦਾ ਹੈ। ਕਹਿੰਦੇ ਨਾਰਦ ਕਹਿੰਦਾ ਨਹੀਂ ਮਾਈ ਛੇਤੀ ਕਰ ਮੈਨੂੰ ਮੈਨੂੰ ਇਹ ਤੁਰਿਆ ਨਹੀਂ ਜਾਂਦਾ ਹੈ। ਕਹਿੰਦੇ ਤਕਰਾਰ ਸ਼ੁਰੂ ਹੋ ਗਿਆ, ਫਿਰ ਨਾਰਦ ਜੀ ਗੁੱਸੇ ਹੋ ਗਏ। ਉਹਨਾਂ ਨੇ ਫਿਰ ਗੁਰੂ ਗੁੱਸੇ ਵਿੱਚ ਆ ਕੇ ਕਹਿੰਦੇ ਜਾ ਤੂੰ ਭਗਵਾਨ ਦੇ ਘਰ ਰਹਿਣ ਵਾਲੀ ਯੋਗ ਨਹੀਂ ਹੈ, ਜਾ ਰਾਕਸ਼ਣੀ ਬਣ, ਇਹੋ ਜੀ ਮੈਨੂੰ ਭੁੱਠਾ ਨਹੀਂ ਦਿੰਦੀ ਸਬਜ਼ੀ ਨਹੀਂ ਦਿੰਦੀ। ਕਹਿੰਦੇ ਜਦੋਂ ਭਗਵਾਨ ਨੂੰ ਪਤਾ ਚੱਲਿਆ ਉਹ ਗੁੱਸੇ ਹੋ ਗਏ ਲਕਸ਼ਮੀ ਤੇ ਵੀ ਤੂੰ ਐਵੇਂ ਕਾਹਨੂੰ ਇਹਨੇ ਪਿੱਛੇ ਆ ਪੁਰੇ ਨੂੰ ਦੇ ਦਿੰਦੀ ਹੈ ਗਾ ਰੌਲਾ ਪਾਉਣਾ ਸੀ, ਐਡਾ ਵੱਡਾ ਸਰਾਪ ਲੈ ਲਿਆ ਹੁਣ ਤੈਨੂੰ ਇਹ ਰਾਕਸ਼ਣੀ ਬਣਨਾ ਪਊਗਾ, ਮੈਨੂੰ ਹੁਣ ਤੇਰਾ ਉਧਾਰ ਕਰਨ ਲਈ ਫਿਰ ਉਹ ਜਿਹਾ ਰੂਪ ਧਾਰਨਾ ਕਰਨਾ ਪਊਗਾ। ਉਹ ਕਹਿੰਦੇ ਫਿਰ ਜਲੰਧਰ ਦੈਂਤ ਨੂੰ ਵਿਆਹੀ ਗਈ ਉਹ ਬ੍ਰਿੰਦਾ ਰਾਕਸ਼ਣੀ, ਉਹਨੂੰ ਮਾਰਨ ਵਾਸਤੇ ਫਿਰ ਭਗਵਾਨ ਨੇ ਜਲੰਧਰ ਦੈਂਤ ਦਾ ਸਰੂਪ ਧਾਰਨ ਕੀਤਾ। ਫਿਰ ਉਹ ਮਰਦਾ ਨਹੀਂ ਸੀ ਜਲੰਧਰ ਦੈਂਤ, ਜਿਹਦੇ ਨਾਂ ਤੇ ਜਲੰਧਰ ਸ਼ਹਿਰ ਵਜੇ ਆ ਨਾ, ਇੱਕ ਉਹ ਹੋਇਆ ਹੈ ਜਲੰਧਰ ਦੈਂਤ ਦੇ ਨਾਂ ਤੇ ਵਜੇ ਹੈ। ਕਹਿੰਦੇ ਉਹ ਮਰਦਾ ਨਹੀਂ ਸੀ ਕਿਉਂਕਿ ਉਹਦੇ ਘਰ ਵਾਲੀ ਜਿਹੜੀ ਬ੍ਰਿੰਦਾ ਰਾਕਸ਼ਣੀ ਉਹ ਕਹਿੰਦੇ ਪਤਵਰ ਧਰਮ ਵਿੱਚ ਕਹਿਣ ਸੀ, ਉਹ ਲਕਸ਼ਮੀ ਆਈ ਹੋਈ ਸੀ ਉਹਦੇ ਬਲ ਕਰਕੇ ਇਹਦੇ ਉੱਪਰ ਨਹੀਂ ਬਲ ਪੈਂਦਾ ਸੀ। ਅਖੀਰ ਕਹਿੰਦੇ ਭਗਵਾਨ ਵਿਸ਼ਨੂੰ ਜੀ ਨੇ ਫਿਰ ਜਲੰਧਰ ਦੈਨ ਦਾ ਰੂਪ ਜਿਹਾ ਧਾਰਨ ਕੀਤਾ ਹੈ, ਬ੍ਰਿੰਦਾ ਰਾਕਸ਼ਣੀ ਕੋਲ ਗਿਆ ਤੇ ਇਹਦਾ ਸਤਭੰਗ ਕੀਤਾ। ਜਦੋਂ ਉਹਨੂੰ ਪਤਾ ਚੱਲਿਆ ਵੀ ਇਹਨੇ ਛਲ ਫਰੇਬ ਨਾਲ ਆ ਕੇ ਹੈ, ਉਹ ਮੇਰਾ ਬਾਲਕ ਤਾਂ ਹੈ ਨਹੀਂ ਹੈ, ਕਹਿੰਦੇ ਉਹਨੇ ਫਿਰ ਇਹਨੂੰ ਸਰਾਪ ਦੇ ਦਿੱਤਾ, ਕਹਿੰਦੇ ਜਾ ਇਹੋ ਜਿਹਾ ਤੂੰ ਫਿਰ ਪੱਥਰ ਬਣ। ਕਹਿੰਦੇ ਉਹ ਫਿਰ ਭਗਵਾਨ ਨੂੰ ਪੱਥਰ ਬਣਨਾ ਪੈ ਗਿਆ। ਉਹ ਗੰਡਕੀ ਨਦੀ ਵਿੱਚ ਜਿੱਥੇ ਉਹ ਧਾਰੀ ਜੀ ਵਾਲੇ ਹੈਗੇ ਆ ਲਿਖਰ ਜੀ ਵਾਲੇ, ਉਹ ਕਹਿੰਦੇ ਉਹੀ ਬਣੇ ਹੋਏ ਭਗਵਾਨ, ਐਸਾ ਕੁਛ ਕਲਪਨਾ ਹੈ। ਉਸ ਰਾਈ ਉਹ ਪੰਡਿਤ ਨੇ ਬੜੀ ਕਥਾ ਖੋਲ ਕੇ ਸੁਣਾ ਦਿੱਤੀ ਵੀ ਇਹ ਜਿਹੜੀ ਬਦੂਆਂ ਦੀ ਸੱਕ ਇਹ ਵੀ ਸਬਜ਼ੀ ਹੈ, ਭੜਥਾ ਹੈ, ਇਹਦੀ ਖੀਰ ਵੀ ਗਰਮ ਹੈ, ਇਹ ਵੀ ਲੜਾਈ ਦਾ ਘਰ ਹੈ, ਇਹ ਸਰਾਪ ਦਵਾ ਦਿੰਦੀ ਹੈ ਵੀ ਇਹ ਵੀ ਸਬਜ਼ੀ ਨਹੀਂ ਖਾਣੀ ਚਾਹੀਦੀ। ਭੂਕਨ ਲੜਾਈ ਆ ਉੱਥੇ ਬੈਠੇ, ਇਹ ਲੜਾਈ ਦਾ ਘਰ ਲਕਸ਼ਮੀ ਤੇ ਨਾਲ ਦੀ ਆਪੋ ਵਿੱਚ ਹੀ ਕਹਿੰਦੇ ਬਤਾਊਆਂ ਦੀ ਸੱਕ ਸਬਜ਼ੀ ਭੁੜਤੇ ਪਿੱਛੇ ਲੜਾਈ ਪੈਗੀ ਤੇ ਆਪ ਹੁਣ ਉਹ ਪੜਤਾਣੀ ਹੁਣ ਵਿੱਚੇ ਬੈਠੀ ਸੀ, ਉਹਨੇ ਗ੍ਰਹਿਣ ਕਰ ਲਈ ਸਾਖੀ ਪੱਕਿਆ ਕਰ ਲਈ, ਕਿਉਂਕਿ ਲੋਕਾਂ ਨੂੰ ਦਿੜਾਉਂਦਾ ਸੀ ਦ੍ਰਿੜ ਕਰ ਲਈ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਇਹੀ ਗੱਲ ਕੀਤੀ ਉਹ ਬਤਾਊ ਦੇ ਚੱਕੇ ਬਾਹਰ ਮਾਰੇ ਬੁਰੇ ਥਾਂ ਉਹਨਾਂ ਨੇ ਦਾਲ ਤਰ ਲਈ, ਕਹਿੰਦੇ ਮੂੰਗੀ ਮੰਗੀ ਨਹੀਂ। ਜਦੋਂ ਲਿਆ ਕੇ ਰੱਖਿਆ ਸ਼ਾਮ ਨੂੰ ਪ੍ਰਸ਼ਾਦਾ ਤੇ ਦਾਲ ਵਗੈਰਾ, ਉਹ ਫਿਰ ਇਸ਼ਾਰੇ ਕਰੇ ਵੀ ਉਹ ਜਿਹੜੀ ਸਬਜ਼ੀ ਮੈਂ ਖਰੀਦ ਕੇ ਤੈਨੂੰ ਲਿਆ ਸੀ ਉਹ ਉਹਨਾਂ ਨੇ ਕਹਿ ਦਿੱਤਾ, ਜਿਵੇਂ ਮਹਾਰਾਜ ਤੁਸੀਂ ਅੱਜ ਕਸਾ ਵਿੱਚ ਲੋਕਾਂ ਨੂੰ ਦਿਠਾਉਂਦੇ ਸੀ ਵੀ ਲੜਾਈ ਪੜ੍ਹਾਈ ਦਾ ਘਰ ਹੈ, ਇਹ ਸਰਾਪ ਦਵਾ ਦਿੰਦੀ, ਇਹਦੀ ਤਸੀਰ ਗਰਮ ਹੈ, ਇਹ ਨਹੀਂ ਖਾਣੀ ਚਾਹੀਦੀ, ਇਹਦੇ ਕਰਕੇ ਲਕਸ਼ਮੀ ਨੂੰ ਰਾਕਸ਼ਣੀ ਦਾ ਰੂਪ ਧਾਰਨਾ ਕਹਿ ਗਿਆ ਸੀ, ਇਸ ਕਰਕੇ ਮਹਾਰਾਜ ਮੈਂ ਤਾਂ ਆਉਂਦਿਆਂ ਸਾਲ ਸਭ ਤੋਂ ਪਹਿਲਾਂ ਇਹੀ ਗੱਲ ਕੀਤੀ ਵੀ ਇਹ ਬਤਾਊ ਮੈਨੂੰ ਖਰੀਦ ਕੇ ਦੇ ਗਏ ਨੇ, ਮੈਂ ਤਾਂ ਚੱਕ ਕੇ ਉਹਨੇ ਸਾਨੂੰ ਬਾਹਰ ਮਾਰੇ ਨੇ, ਇਹ ਤੁਹਾਡਾ ਕਿਹਾ ਮੈਂ ਦ੍ਰਿੜ ਕਰ ਲਿਆ। ਕਹਿਣ ਲੱਗਿਆ ਇਹ ਤਾਂ ਲੋਕਾਂ ਵਾਸਤੇ ਹੁੰਦਾ, ਇਹ ਗੁਰੂ ਮਹਾਰਾਜ ਇੱਥੇ ਕਿਹਾ, ਕਹਿੰਦੇ ਆਪਣਾ ਕਹਿਆ ਆਪ ਨਾ ਕਮਾਵੇ, ਵੀ ਆਪਣਾ ਕਹਿਆ ਹੋਇਆ ਜਿਹੜਾ ਉਪਦੇਸ਼ ਹੈ ਤੂੰ ਆਪ ਤੱਕ ਆਪ ਤਾਂ ਘਰੇ ਉਹੀ ਕੁਛ ਕਰੀ ਜਾਂਦਾ, ਖਾਈ ਪੀ ਜਾਂਦਾ, ਲੋਕਾਂ ਨੂੰ ਕਹਿੰਦਾ ਇਹ ਸਬਜ਼ੀ ਨਾ ਖਾਇਆ ਕਰੋ, ਉਹ ਨਾ ਕਰਿਆ ਕਰੋ, ਇਹ ਨਾ ਕਰਿਆ। ਗੁਰੂ ਮਹਾਰਾਜ ਨੇ ਇਸੇ ਕਰਕੇ ਕਿਹਾ ਵੀ ਜੇ ਤੈਨੂੰ ਤੇਰਾ ਜੀ ਕਰਦਾ ਨਾ ਕਿਸੇ ਨੂੰ ਕਹਿਣ ਵਾਸਤੇ, ਫਿਰ ਕਹਿੰਦੇ ਫਿਰ ਤੂੰ ਹੈ ਆਪ ਕਮਾਓ ਅਗਰ ਆਪ ਦੇਸ਼, ਇਹ ਪਹਿਲਾਂ ਉਹਦੇ ਤੇ ਆਪ ਕਮਾ, ਉਹਨੂੰ ਕਮਾ, ਉਹਨੂੰ ਆਪ ਅਮਲ ਵਿੱਚ ਲਿਆ, ਜਿਵੇਂ ਫਿਰ ਤੂੰ ਕਿਸੇ ਨੂੰ ਉਪਦੇਸ਼ ਦੇ। ਉਹਨੂੰ ਕਹਿੰਦੇ ਜੀ ਇਹ ਪ੍ਰਚਾਰ ਦੀ ਘਾਟ ਹੈ, ਪ੍ਰਚਾਰ ਦੀ ਘਾਟ ਨਹੀਂ, ਪ੍ਰਚਾਰ ਤਾਂ ਥਾਂ ਥਾਂ ਹੋ ਰਿਹਾ, ਰੇਡੀਓ ਰਾਹੀਂ ਟੀਵੀਆਂ ਰਾਹੀਂ ਥਾਂ ਥਾਂ ਹੋਈ, ਤੇਰੇ ਜਾਂਦਾ ਗੱਲ ਤਾਂ ਘੁਮਾਉਣ ਦੀ ਹੈ, ਕਮਾਉਂਦਾ ਕੋਈ ਨਹੀਂ ਹੈ। ਜਦੋਂ ਕੋਈ ਮਗਰੋਂ ਦੇਖੋ ਜਿਹੜਾ ਕੁਛ ਕਹਿ ਕੇ ਗਏ ਹੁੰਦੇ, ਫਿਰ ਉਹ ਸਾਰਾ ਖਾਣਾ ਪੀਣਾ ਗਲਤ। ਵੈਸੇ ਇੱਕ ਵਾਰੀ ਝੰਡੇ ਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਤਾਰਾ, ਕਹਿੰਦੇ ਵੀ ਅਸੀਂ ਨੇ ਬਣਾਇਆ ਕਰਨਾ, ਕਹਿੰਦੇ ਵੀ ਢਾਡੀ ਵਧੀਆ ਲਿਆਉਣਾ, ਲਿਆਂਦਾ ਵੀ ਬਹੁਤ ਵਧੀਆ, ਉਹਨੇ ਗੱਲਾਂ ਵੀ ਬੜੀਆਂ ਖਵਾਲ ਦੀਆਂ ਕੀਤੀਆਂ, ਤੇ ਸ਼ਾਮ ਵੀ ਤੁਹਾਡੇ ਖਾਣ ਪੀਣ ਦਾ ਸਮਾਂ ਆਇਆ, ਕਹਿੰਦਾ ਹੁਣ ਆਲੂਆਂ ਦੀ ਸਾਡੀ ਇੱਥੇ ਆਪਣੇ ਪਤੀ ਸੈਨ ਸਰਵਨ ਸਿੰਘ ਸੀ, ਉਹਨੂੰ ਕਿਸੇ ਦੂਜਿਆਂ ਨੂੰ ਕਹਿੰਦਾ ਸੀ ਵੀ ਇੰਨੀਆਂ ਕੁ ਬੋਤਲਾਂ ਲਿਆਓ ਆ, ਕੋਈ ਮੀਟ ਮੂਟ ਬਣਾਇਆ ਕੁੱਕਰ ਕੱਕਰ, ਕਹਿੰਦੇ ਵੀ ਸਾਥੋਂ ਤਾਂ ਨਹੀਂ ਬਣਦਾ। ਇਹ ਕਹਿੰਦਾ ਕੋਈ ਨਾ ਜੀ, ਤੁਸੀਂ ਕੋਈ ਨਾ, ਤੂੰ ਮੈਂ ਸਾਰਾ ਪ੍ਰਬੰਧ ਕਰੋ, ਤੁਸੀਂ ਚਲਾਓ ਕੰਮ, ਜਿਵੇਂ ਤੁਸੀਂ ਕਹੋਗੇ ਮੈਂ ਕਰ ਦਊਂਗਾ, ਕਿਉਂਕਿ ਭੇਤ ਲੈਣਾ ਸੀ ਨਾ, ਤੁਰਿਆ ਪਿਆ ਸੀ ਕੀ ਕਰਦੇ। ਉਹ ਜਿਵੇਂ ਕੁਛ ਕਿਹਾ ਉਹਨਾਂ ਨੇ ਵੀ ਆ ਲਿਆ ਆਹ ਲਿਆ, ਜਾ ਕੇ ਮਗਰੋਂ ਪ੍ਰਬੰਧਕਾਂ ਨੂੰ ਦੱਸਤਾ ਵੀ ਰਾਤ ਨੂੰ ਇਹਨਾਂ ਨੇ ਆਹ ਕੋਈ ਕਹਿਦਾ ਪਿਤਾ, ਇੰਨੇ ਪੈਸੇ ਰੱਖੋ ਇਹਨਾਂ ਨੇ, ਪ੍ਰਬੰਧਕਾਂ ਨੇ ਦੇਣੇ ਸੀ ਉਹਨੂੰ ਪੈਸੇ, ਖਾਧੇ ਪੀਤੇ ਤਾਂ ਉਹਨਾਂ ਦਾ ਸੀ ਨਾ, ਦਾਲ ਰੋਟੀ ਕੀਤੀ ਆ, ਸ਼ਰਾਬ ਦੀਆਂ ਬੋਤਲਾਂ ਤੇ ਮੁਰਗੇ ਦੀ ਗੱਲ ਕੀਤੀ, ਉਹਨਾਂ ਨੇ ਪਿੱਛੋਂ ਪੈਸੇ ਕੱਢੇ। ਯਾਨੀ ਉਹ ਆਪਣਾ ਨਾਂ ਕਮਾਉਣ ਕਰਕੇ ਐਸਾ ਸੋਚਿਆ, ਮੁੜ ਕੇ ਉਹਨਾਂ ਨੇ ਨਾਂ ਨੀ ਲਿਆ ਗੁਰਪੁਰਬ ਦਾ, ਵੀ ਇਹ ਤਾਂ ਹੁਣ ਲਿਆਉਣੇ ਪੈਣੇ, ਇਹਨਾਂ ਨੇ ਕਹਿਣਾ ਮੁੜ ਬਹੁਤ ਲਿਆ, ਤੁਹਾਡੀਆਂ ਨੇ ਕਿਹੜਾ ਲਿਆ ਕੇ। ਇਸਰਾ ਮਤਲਬ ਬੁਰਾ ਅਸਰ ਪੈਂਦਾ ਜਦੋਂ ਕੋਈ ਮਨੁੱਖ ਆਪ ਨਹੀਂ ਨਾ ਕਮਾਉਂਦਾ ਕਹਿੰਦਾ ਹੈ, ਫਿਰ ਉਹਦਾ ਗਲਤ ਲੋਕਾਂ ਤੇ ਅਸਰ ਪੈ ਜਾਂਦਾ, ਵੀ ਕਹਿੰਦੇ ਵੀ ਇਹ ਚੰਗੇ ਨੇ, ਇਹ ਗੱਲ ਕਿਹੋ ਜਿਹੀ ਕਰ ਰਹੇ ਆ ਤੇ ਆਪ ਕੀ ਕਰੀ ਕਰਾਈ ਜਾਂਦੇ। ਜਿਹੜੀਆਂ ਨੇ ਥੋੜੇ ਜਿਹੇ ਢਾਡੀਆਂ ਚ, ਥੋੜੇ ਜਿਹੇ ਰਾਗੀਆਂ ਚ, ਥੋੜੇ ਜਿਹੇ ਗਿਆਨੀਆਂ ਚ ਕੋਈ ਬਚਿਆ, ਉਹ ਬੀਜ ਨਾਸਤਾ ਹੈ ਨਹੀਂ, ਬਹੁਤਾ ਲਾਣਾ ਬਸ ਇਹੀ ਹੈ। ਕੀਰਤਨੀਆਂ ਚ ਵੀ ਦੇਖੋ ਕੁਛ ਨਹੀਂ ਛੱਡਦੇ, ਉਹ ਕਹਿੰਦੇ ਜੀ ਗੁਰਦੁਆਰੇ ਨੀ ਸਾਡਾ ਆਸਣ, ਸਾਨੂੰ ਕਿਸੇ ਹੋਟਲ ਵਿੱਚ ਦਿਓ ਨਿਵਾਸ, ਪਰ ਜਿਹੜੇ ਬਾਹਰ ਜਾਂਦੇ ਇਹਨਾਂ ਦਾ ਵੀ ਇਹ ਰੌਲਾ। ਬਾਕੀ ਜਿਹੜੇ ਬੜੇ ਬੜੇ ਆ, ਕੋਈ ਦਸ ਦਸ ਹਜ਼ਾਰ ਰੁਪਇਆ ਲੈ ਕੇ ਨਾ ਇੱਕ ਘੰਟਾ ਕੀਰਤਨ ਕਰਦੇ ਜਾਂ ਪੰਜ ਪੰਜ, ਉਹਨਾਂ ਦਾ ਬਸ ਇਹੀ ਹਾਲ ਹੈ, ਕਹਿੰਦੇ ਖਾਣਾ ਜੀ ਸਾਡਾ ਫ੍ਰੀ, ਉਹ ਵੀ ਚੰਗਾ ਵਧੀਆ ਥਾਂ ਹੋਵੇ, ਕਿਸੇ ਵਧੀਆ ਹੋਟਲ ਚ, ਕੁਛ ਹੀ ਖਾਣਾ ਖੁਸ਼ ਤਾਂ ਨੀ। ਹੁਣ ਗੁਰਦੁਆਰੇ ਦਾ ਪਤਾ ਸੀ ਮੰਗੀਰਦਾਰ ਹੋ, ਕਮਾਉਣਾ ਕੋਈ ਨੀ ਹੈ, ਉਂਝ ਕਹਿਣਾ ਬਾਬਾ ਮਾਇਆ ਸਾਥ ਨਾ ਹੋਈ, ਇਨ ਮਾਇਆ ਜਗ ਮੋਹਿਆ ਬਿਰਲਾ ਪੂਜੈ ਕੋਈ। ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਬਜ਼ੁਰਗ ਪਿਤਾ, ਇਹ ਮਾਇਆ ਨਾਲ ਨਹੀਂ ਜਾਂਦੀ ਹੈ, ਇਹ ਮਾਇਆ ਨੇ ਸੰਸਾਰ ਨੂੰ ਮੋਹ ਲਿਆ ਹੈ, ਇਸ ਨੂੰ ਕੋਈ ਬਿਰਲਾ ਬਿਰਲਾ ਸਮਝਦਾ ਹੈ, ਬਹੁਤਾ ਮੋਹ ਨਾ ਕਰ, ਆਪ ਹੋਣਾ ਹੋਈ ਕਹਿ ਕੇ ਆਪਣੇ ਤੇ ਕੋਈ ਅਸਰ ਨਹੀਂ, ਆਪ 5000 ਲੈਣਾ ਘੰਟੇ ਦਾ, ਉਹੀ ਵਿੱਚ ਤੇਲ ਤੂਲ ਵੀ ਕਹਿਣਾ ਵੀ ਇਹ ਵੀ ਦਿਓ, ਖਾਣਾ ਪੀਣਾ ਜਿਹੜਾ ਸਾਡਾ ਉਹ ਵੀ ਫ੍ਰੀ ਹੋਊਗਾ, ਅਸੀਂ ਭਾਵੇਂ 2000 ਦਾ ਖਾਈਏ 5 ਦਾ ਖਾਈਏ, ਉਹ ਜਿਹੜੇ ਉਹ ਜਿਹੇ ਹੁੰਦੇ ਨਾ, ਉਹਨਾਂ ਨੇ ਕਮਾਉਣਾ ਹੈ, ਉਹਨਾਂ ਨੇ ਵੀ ਪੈਸੇ ਵਾਸਤੇ ਸਾਰਾ ਕੁਛ ਕਰਾਉਣਾ ਹੁੰਦਾ। ਕੀਰਤਨ ਉਹ ਸ਼ਹਿਰਾਂ 'ਚ ਬੜਾ ਚੱਲਦਾ ਹੈ, ਰੂਹਾਨੀ ਕੀਰਤਨ ਹੈ ਜੀ, ਰੂਹਾਨੀ ਮਾਇਆ ਵਾਸਤੇ ਸਾਰੇ ਪਾਪੜ, ਮਗਰੋਂ ਦੇਖ ਲਓ ਤੁਸੀਂ ਜਾ ਕੇ ਕਿੰਨੇ ਵੱਜ ਗਏ, ਕਿੰਨੇ ਵੱਜ ਕੇ ਆਹ ਕਰੀ ਜਾਂਦੇ ਨੇ। ਸੋ ਇਸ ਕਰਕੇ ਗੁਰੂ ਮਹਾਰਾਜ ਸੀ ਕਹਿੰਦੇ ਵੀ ਤੂੰ ਆਪਣਾ ਕਿਹਾ ਹੋਇਆ ਆਪ ਤਾਂ ਕਮਾਉਂਦਾ ਨਹੀਂ ਹੈ, ਆਪ ਕਮਾਓ ਅਵਰਾ ਉਪਦੇਸ਼, ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਉਹਦਾ ਧਾਰਮਿਕ ਤਾਂ ਤੂੰ ਹੈ ਨਹੀਂ ਹੈ।
ਪੰਡਿਤ ਵੇਦ ਵਿਚਾਰ ਪੰਡਿਤ,
ਇਸ ਕਰਕੇ ਵੀ ਪੰਡਤਾ ताई तू श्रेष्ठ पंद है जे तू वेदा का विचार करना ज्ञान में पुस्तक का विचार करना ओ अमल भी करदा है
मन का क्रोध निवार पंडित
तेन देख देख के मैं मत्था क्यों नहीं टेकिया मैं मनिया क्यों नहीं है गुस्सा आंदा है भी तू निवेद कर दे शांत रहा कर ठीक है माया वास्ते तेने अगे भावे सालग्राम ठाकरा की मूर्ति रखी हुई है पनास वार के सोना आसन ला के विछा के तेरा जरा मन ने तो दसो दिशा विच विश्राम किया है मन दसो दिशा विच इधर उधर भजया फिरदा है अगे जरूर ठाकरा की मूर्ति तेने रख रही है मन जुड़िया नहीं है
तिलक चढ़ावे पाई पा
लोगों नु दिखा के तू तिलक चढ़ाना है वो मूर्ति उपर ते पाई पाई चरनी पैंदा है
लोक प्रचार
दूसरा ज्ञानी बन के तू लोक प्रचावा करदा है लोक दिखलावा करी जाना है तरह के कर्म भी करना लोगों नु दिखा दिखा के जब करना करोना दान देना लेना विद्या पढ़नी पढ़ानी ये छे कर्म करना है इसे तरह आसन भी ला के बैठना है फिर भी तू तो कन्नी दार धोती जी भी बनदा है जेड़े भागट की शाहूकार लोग माया धारी लोग उन्होंने घर भी जाके हमेशा तो किसे पोथी पढ़ता है किते गीता पढ़ता है किते भागवत किते होर कोई कहने इस तरह यह पोथी तू पढ़ पढ़ सुना है माड़ा जी उन्होंने ना की फेर दिना कहते मैं थोड़े ना की वरनी कर दिती है थोड़ा ग्रोह कट दिता है सब सती संशरी दूर कर दिती है इस तरह भी माड़ा फेर के वरनी जी करके फिर तू अखीर ते भी विभूति मंग लैना माया मंग लैना है ग्रह खड़ा कटे तो अपना कटना है माया वास्ते क्योंकि तू माला फेरना तो बाद विच फिर माया मंग लेना है महाराज वो परमेश्वर दिया सब विच है सत्ता इस करके कहते भी हे मित्रा हे दोस्त इस तरह का कोई संसार तो तरिया नहीं है तो भी किमें तरेगा
पंडित गुर शब्द कुमार
महाराज तुसी किसी नु पंडित मनते भी हो कहते हां सो पंडित गुर शब्द असली पंडित है विद्वान है जेड़ा वे गुरु के शब्द अनुसार कमाई करदा है उस कर्म कमाण वाले जी तिना गुण वाली माया है उसके सिर तो अंतकरण तो पंड उतर जाती लस जाती है तिना गुणा तो अतीत हो जाता है मनुख
चतुर्वेद पूर्ण हरना
इस करके भी चतुर्वेद पूर्ण हरना है वाहगुरु के जेड़े वाहगुरु का नाम है ये चारे गुरन कहते सपूर्ण आ जाते हैं जे कोई वाहगुरु नाम जप ले राम राम कह ले चारे वेदा का सिद्धांत आ जाता है चतुर वेद पूर्ण है वाहगुरु के नाम दे जेडे चारे वेद है कहते पूर्ण तौर पर आ जाते हैं ये चतुर वेदा पढ़ विच नाम विच ही सब कुछ है
नानक किसकी सारणी
पा कहते असी तो उस वाहगुरु की शरण अपने आप नु पाया है पाते हाँ या इसे तरह भी जेड़ा वाहगुरु का नाम ये चारे वेदा कर चतुर्वेद पूर्ण हन आए वाहगुरु के नाम दे चारे वेद पूर्ण हैं मुकम्मल हैं सिमरत वेद पुराण पुकार पोथियां कहा है नाम संबंधी कही जेड़ा ये नाम दे जुड़े आया अपने आप नरण पाने शरण ग्रहण करते हैं ਉਹਨੂੰ ਤਾਂ ਅਸੀਂ ਮੰਨਦੇ ਪੂਜਦੇ ਮੱਥਾ ਟੇਕਦੇ ਹਾਂ ਜਿਹੜਾ ਨਾਮ ਵੀ ਜੁੜਿਆ ਹੋਇਆ। ਇਸ ਤਰ੍ਹਾਂ ਵੀ ਜਿਹੜਾ ਬਾਹਰਲਾ ਦਿਖਾਵਾ ਜਾਂ ਕਰਦਾ ਉਹਦਾ ਅਸੀਂ ਪੂਜਨ ਨਹੀਂ ਕਰਦੇ ਹਾਂ। ਉਹਦੇ ਦੁਆਰਾ ਜਾਣੀ ਉਪਦੇਸ਼ ਸਾਨੂੰ ਸਾਰਿਆਂ ਨੂੰ ਵੀ ਕੋਈ ਵੀ ਜਿਹੜਾ ਪਖੰਡ ਕਰਦਾ ਦਿਖਾਵਾ ਕਰਦਾ ਉਹਨੂੰ ਸਤਿਗੁਰੂ ਨਹੀਂ ਮੰਨਦੇ ਪੂਜਦੇ। ਉਹਦੇ ਸਤਿਗੁਰੂ ਦੀ ਨਿਗਾਹ ਵਿੱਚ ਕੋਈ ਚੰਗਾ ਨਹੀਂ ਹੈ। ਇਸ ਕਰਕੇ ਭਾਵੇਂ ਥੋੜਾ ਕਰੀਏ ਭਾਵੇਂ ਬਹੁਤਾ ਕਰੀਏ ਬਖਾਵੇ ਤੋਂ ਰਹਿਤ ਪਖੰਡ ਤੋਂ ਰਹਿਤ ਹੋ ਕੇ ਕਰੀਏ। ਉਹ ਤਾਂ ਕਿਣਕਾ ਇੱਕ ਜੇ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨੇ ਆਵੇ। ਵੀ ਕਿਣਕਾ ਮਾਤਰ ਥੋੜਾ ਮਾਤਰ ਹੀ ਕੋਈ ਕਮਾਏ ਕਮਾਈ ਕਰੇ ਉਹਦੀ ਮਹਿਮਾ ਮਹਾਨ ਹੈ। ਪਖੰਡ ਨਾਲ ਜਿੰਨਾ ਮਰਜ਼ੀ ਕਰੀ ਜਾਏ ਜਿੰਨਾ ਚਿਰ ਮਨੁੱਖ ਦੇ ਅੰਦਰ ਇਹ ਨਿਵਾਸ ਕਰਦਾ ਉਹਨਾਂ ਚਿਰ ਜਿਹੜੀ ਕੋਈ ਭਗਤੀ ਹੈ ਉਹ ਕੀਤੀ ਹੋਈ ਪ੍ਰਵਾਨ ਨਹੀਂ ਹੁੰਦੀ ਹੈ। ਮਤਲਬ ਜਿਵੇਂ ਦੁੱਧ ਵਿੱਚ ਸੀਕਾਂ ਜੀ ਲੜਾਈ ਜਿਹੀ ਫਿੱਟੀ ਜਾਂਦਾ ਨਾਲੋਂ ਨਾਲ, ਇਸੇ ਤਰ੍ਹਾਂ ਜਿਹੜਾ ਕੋਈ ਭਗਤੀ ਵਿੱਚ ਨਾਲ ਪਖੰਡ ਕਰਨਾ ਇਹ ਕਾਂਜੀ ਪਾਈ ਜਾਣੀ ਹੈ, ਬਸ ਕਮਾਈ ਫਿੱਟੀ ਜਾਂਦੀ ਹੈ ਕੁਛ ਨਹੀਂ ਮਿਲਦਾ ਹੈ। ਇਹ ਪਖੰਡ ਤੋਂ ਰਹਿਤ ਹੋ ਕੇ ਫਿਰ ਪਰਮੇਸ਼ਰ ਦੀ ਕੋਈ ਭਗਤੀ ਕਰੇ ਫਿਰ ਬੇਅੰਤ ਬੇਅੰਤ ਫਲ ਹੈ। ਪਰਮੇਸ਼ਰ ਦਾ ਭਾਵਨਾ ਜਿਹੜੀ ਪ੍ਰੇਮ ਹੈ ਇਹ ਸਮਝ ਲਓ ਜਾਗ ਹੈ, ਸ਼ੁਭ ਕਰਮ ਇਹਦੇ ਸਹਿਤ ਕਰਦਾ ਜਿਵੇਂ ਫਿਰ ਉਹ ਦੁੱਧ ਦਹੀਂ ਰੂਹ ਵਿੱਚ ਤਬਦੀਲ ਹੋ ਜਾਂਦਾ, ਭਗਤੀ ਸਫਲ ਹੋਣੀ ਸ਼ੁਰੂ ਹੋ ਜਾਂਦੀ ਮਨੁੱਖ ਦੀ। ਜਿਵੇਂ ਉਸੇ ਦਹੀਂ ਤੋਂ ਫਿਰ ਮੱਖਣ ਬਣ ਜਾਂਦਾ ਹੈ, ਗਰਮ ਕੀਤੀਆਂ ਘਿਓ ਬਣ ਜਾਂਦਾ ਹੈ, ਲੱਸੀ ਬੜੀ ਲਾਭਦਾਇਕ ਹੋ ਜਾਂਦੀ ਹੈ, ਸਾਰਾ ਹੀ ਉਹ ਕੰਮ ਸਵਾਰ ਦਿੰਦਾ ਹੈ। ਸਭ ਤਰ੍ਹਾਂ ਦੇ ਰੂਪਾਂ ਵਿੱਚ ਫਿਰ ਉਹ ਕੰਮ ਆਉਂਦਾ ਹੈ, ਘਿਓ ਬਣ ਕੇ ਸਬਜ਼ੀਆਂ ਬਣ ਜਾਂਦੀਆਂ, ਸਵਾਦੀ ਬਣ ਜਾਂਦੀਆਂ। ਉਹੀ ਦੁੱਧ ਹੈ ਜਿਹੜਾ ਫਿੱਟਿਆ ਹੋਇਆ ਕਾਂਜੀ ਪਾ ਕੇ ਭਾਵੇਂ ਉਹ ਸਿਆਣੇ ਹਲਵਾਈ ਉਹ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਕੰਮ ਲੈ ਲੈਂਦੇ ਹੈ, ਪਰ ਪੈਸਾ ਨਹੀਂ ਉਹ ਵੀ ਮੱਖਣ ਦੇਣ ਦਾ ਜਾਂ ਘਿਓ ਦੇਣ ਦਾ ਕਾਰਨ ਬਣਦਾ ਹੈ। ਆਪ ਖੰਡ ਤੋਂ ਰਹਿਤ ਜਿਹੜਾ ਪੀਏ ਥੋੜਾ ਵੀ ਕਰਦਾ ਹੈ ਉਹਦਾ ਬੇਅੰਤ ਬੇਅੰਤ ਫਲ ਹੈ। ਇਹ ਗੁਰੂ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਰਾਹੀਂ ਸਾਨੂੰ ਸਾਰਿਆਂ ਨੂੰ ਸਿੱਖਿਆ ਬਖਸ਼ੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਹ ਐਸਾ ਸੁਭਾਵ ਦੇ ਸਾਡੇ ਸਾਰਿਆਂ ਦੇ ਮਨ ਦੇ ਅੰਦਰ ਨਿਵਾਸ ਹੋ ਜਾਏ, ਦਿਖਾਵੇ ਤੋਂ ਰਹਿਤ ਜੋ ਕੁਛ ਵੀ ਕਰਨਾ ਉਹ ਕਰੀਏ ਤਾਂ ਕਿ ਦਰਗਾਹੇ ਪ੍ਰਵਾਨ ਹੋਵੇ, ਗੁਰੂ ਮਹਾਰਾਜ ਨਜ਼ਰ ਵਿੱਚ ਵੀ ਅਸੀਂ ਪ੍ਰਵਾਨ ਹੋ ਜਾਈਏ, ਜਿਹਦੇ ਨਾਲ ਸਾਡੀ ਜੀਵਨ ਯਾਤਰਾ ਵੀ ਤੇ ਲੋਕ ਪ੍ਰਲੋਕ ਵੀ ਸੁਖੀ ਸਹੇਲਾ ਹੋ ਜਾਏ।
ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉਤਰੀ ਮਾਏ, ਚਤੁਰ ਵੇਦ ਪੂਰਨ ਹਰ ਨਾਏ, ਨਾਨਕ ਤਿਸਕੀ ਸਰਣੀ ਪਾਏ।
ਜਿੱਥੇ ਵੀ ਥੋੜੇ ਦੇ ਰੂਪ ਦੇ ਵਿੱਚ ਇਹਦੀ ਆਵਾਜ਼ ਹੁੰਦੀ ਹੈ ਉਸ ਨੇ ਕਹਿਣਾ ਉਹ ਸਰਣੀ ਪਾਏ। ਜਿੱਥੇ ਵੀ ਆਏ ਖੁੱਲੇ ਮੂੰਹ ਵਾਲਾ ਉੜਾ ਉੱਥੇ ਦੀ ਆਵਾਜ਼ ਥੋੜੇ ਸਹਿਤ ਹੈ। ਇਹ ਧਿਆਨ ਨਾਲ ਪੜ੍ਹਨਾ ਹੈ ਕਿਉਂਕਿ ਬਾਰਿਸ਼ ਜਿੱਥੇ ਬੰਦ ਮੂੰਹ ਵਾਲਾ ਹੁੰਦਾ ਹੇਠਾਂ ਔਂਕੜ ਹੁੰਦਾ ਹੈ ਉੱਥੇ ਉਸ ਹੁੰਦਾ ਹੈ, ਜਿੱਥੇ ਇਹਦਾ ਮੂੰਹ ਖੁੱਲਾ ਹੋਵੇ ਉੱਥੇ ਉਸ ਹੁੰਦਾ ਹੈ। ਆ ਜਾਂਦਾ ਹੈ ਕਈ ਵਾਰੀ ਅਸੀਂ ਨਹੀਂ ਵੇਖਦੇ ਤੇ ਸਾਡੇ ਮੂੰਹ ਥਾਈ ਸਾਰੇ ਉਸ ਅਸੀਂ ਨਿਕਲੀ ਜਾਂਦਾ ਹੈ। ਇਹ ਸ਼ਰਨ ਐਸੀ ਸ਼ੁੱਧ ਸਮਝਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਦੀ ਮਹੱਲਾ ਪੰਜਵਾਂ।